पंकज बंदन पग
पंकज बंदन
पग पंकज बंदन सिमरो अंगद दोख निकंदन अमरदास गुर हृदय त्यामो हृदय त्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए
बहोरी
गुरु तेग बहादुर परम केर पाला परम केर पाला श्री गुरु गोविंद सिंह बिसाला तरो तरा पर पुन पुन सीसा पुन पुन सीसा बंद हो बार बार
जगदीशा
जिसमें है अमृत ज्ञान है माणक भगत बैराग श्री गुरु ग्रंथ साहिब उदद बंदो करे अनुराग एकंकार सतगुरु तेह प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज दीन दुनिया दे मालक चवर शतर तखत दे मालक समरथ गुरु प्रतख गुरु दीन दुनिया दे मालक चवर शतर तखत दे मालक सच्चे पातशाह गरीब नवाज मेहरबान सतगुरु सबना दे सांझे सच्चे पातशाह महान खुशियां वरताउण वाले सच्चे पातशाह धन धन अंतर जामी सतगुरु गरीब नवाज धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
बड़े प्यार दे नाल सब सिख संगत जोड़ो दोवें हाथ ते प्रेम नाल उचारण करो जी धन धन श्री गुरु ग्रंथ साहिब जी महाराज
धन धन
सच्चे पातशाह मेहर करना ओ प्यार नाल सारी संगत गज के फतेह बुलाओ जी
वाहे गुरु जी का खालसा वाहे गुरु जी की फतेह
लड़ीवार कथा दसवें पातशाह श्री गुरु गोबिंद सिंह साहब जी दियां तुसी संगता सुन रहे हो महाराज पौंटा साहब बैठे दसवें पातशाह भीम चंद अपने पुत्र दी बरात लैके जाना सीगा उन्हें भीम चंद गुरु घर का दोखी है गुरु घर किसी का दोखी नहीं है किसी के माड़े काम माड़े कर्म अगे आ जाण तो रब दे प्यारियां नाल वैर करना शुरू कर दिंदा है जी संतां नाल वैर कमावदे दुष्टां नाल मोह प्यार अगे पिछे सुख नहीं मर जन्म है वारो वार वैर करन वाले बंदे नूं फिर सुख नहीं मिलदा जी किसे ना किसे गधी गेड़ च फसिया ही रहेगा जी ओह जी अगे पिछे सुख नहीं मर जन्म है वारो वार महाराज कहिंदे उमरां दा चक्कर भी नहीं मुकेगा जी ਵਾਹਿਗੁਰੂ ਜੂਨਾਂ ਦਾ ਚੱਕਰ ਨਹੀਂ ਮੁੱਕੇਗਾ। ਭੀਮ ਚੰਦ ਗੁਰੂ ਘਰ ਨਾਲ ਵੈਰ ਭਾਵਨਾ ਰੱਖਦਾ ਜੀ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਰਸਤੇ ਚ ਮਹਾਰਾਜ ਦਾ ਡੇਰਾ ਤੇ ਨਾਲ ਦੇ ਬੰਦੇ ਸਾਰੇ ਹੋਰ ਰਾਜੇ, ਉਹ ਕਹਿਣ ਲੱਗੇ ਪਾਉਂਟਾ ਸਾਹਿਬ ਨੂੰ ਰਸਤੇ ਚੋਂ ਲੁੱਟ ਕੇ ਲੈ ਕੇ ਜਾਣਾ ਤੇ ਫਿਰ ਅੱਗੇ ਆਪਾਂ ਬਰਾਤ ਲੈ ਕੇ ਜਾਣੀ ਹੈ ਜੀ। ਸਤਿਗੁਰੂ ਜੀ ਨੂੰ ਪਤਾ ਲੱਗ ਗਿਆ। ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਗੁਰੂ ਸਾਹਿਬ ਪਾਉਂਟਾ ਸਾਹਿਬ, ਤਾਂ ਉਹਨਾਂ ਪਾਉਂਟਾ ਸਾਹਿਬ ਲੁੱਟਣ ਦਾ ਵਿਚਾਰ ਬਣਾਇਆ ਤੇ ਦਾਸ ਨੇ ਪਹਿਲਾਂ ਹੀ ਬੇਨਤੀ ਕੀਤੀ ਸੀ, ਸਾਧ ਸੰਗਤ ਜਿਸ ਜਿਸ ਥਾਂ ਤੇ ਮੇਰੇ ਕਲਗੀ ਵਾਲੇ ਸਤਿਗੁਰੂ ਜੀ ਨੇ ਚਰਨ ਪਾਏ ਅੱਜ ਤੱਕ ਉਹ ਥਾਵਾਂ ਵਸ ਰਹੀਆਂ ਨੇ ਜੀ ਤੇ ਵਸਦੀਆਂ ਰਹਿਣੀਆਂ। ਮਾਫ ਕਰਿਓ, ਇੱਕ ਤੇ ਚਰਨ ਪਾਉਣੇ, ਇੱਕ ਜਿੱਥੇ ਸਤਿਗੁਰੂ ਨੇ ਆਪਣੇ ਬੱਚੇ ਸ਼ਹੀਦ ਕਰਾ ਦਿੱਤੇ ਉਹ ਵੀ ਥਾਵਾਂ ਅੱਜ ਤੱਕ ਵਸ ਰਹੀਆਂ ਨੇ ਜੀ। ਹੋਰ ਤੇ ਆਪਾਂ ਗੱਲਾਂ ਹੀ ਛੱਡ ਦਈਏ ਜੀ, ਪਾਉਂਟਾ ਸਾਹਿਬ ਅੱਜ ਵੀ ਵਸ ਰਿਹਾ, ਆਨੰਦਪੁਰ ਸਾਹਿਬ ਖਾਲਸਾ ਜੀ ਅੱਜ ਵੀ ਵਸ ਰਿਹਾ ਜੀ। ਮਹਾਰਾਜ ਦਸਵੇਂ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਜਦੋਂ ਪਤਾ ਲੱਗਾ ਤੇ ਉਹਦਾ ਦਾ ਭੀਮ ਚੰਦ ਦਾ ਵਜ਼ੀਰ ਆਇਆ, ਮਹਾਰਾਜ ਬਰਾਤ ਇਧਰੋਂ ਲੰਘਣ ਦਿਓਗੇ? ਮਹਾਰਾਜ ਕਹਿਣ ਲੱਗੇ ਸਾਨੂੰ ਪਤਾ ਜਦੋਂ ਤੁਸੀਂ ਬਰਾਤ ਇਧਰੋਂ ਲੈ ਕੇ ਜਾਓਗੇ ਤੁਸੀਂ ਗੁਰੂ ਘਰ ਦੀ ਬੇਦ ਵੀ ਕਰਨੀ, ਬਰਾਤ ਇਧਰੋਂ ਨੀ ਲੰਘੇਗੀ। ਕਹਿਣ ਲੱਗੇ ਵੱਡੇ ਰਸਤੇ ਤੋਂ ਲੈ ਕੇ ਚੱਲੋ। ਭੀਮ ਚੰਦ ਆਪਣੇ ਪੁੱਤਰ ਨੂੰ ਭੇਜਦਾ ਵੀ ਮੇਰੇ ਪੁੱਤਰ ਨੂੰ ਹੀ ਮਹਾਰਾਜ ਭੇਜ ਦੇਣ। ਵਜ਼ੀਰ ਨੇ ਕਿਹਾ ਸੀਗਾ ਵੀ ਕੱਲਾ ਦੁੱਲਾ ਚੱਲ ਜੇ, ਤੁਸੀਂ ਸਾਰੇ ਵੱਡੇ ਰਸਤੇ ਤੋਂ ਆ ਜਾਓ। ਫਿਰ ਮੇਰੀ ਬੇਨਤੀ, ਮੈਂ ਦੋ ਤਿੰਨ ਦਿਨ ਲਗਾਤਾਰ ਪਿੱਛੇ ਜੇ ਬੇਨਤੀ ਕਰਦਾ ਰਿਹਾ। ਸੰਗਤ ਜੀ, ਕਥਾ ਸੁਣਦਿਆਂ ਕਈ ਵਾਰੀ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦਾ ਤੇ ਇਹ ਵੀ ਬੇਨਤੀ ਹੈ, ਗੁਰੂ ਤੇ ਸ਼ੰਕਾ ਪੈਦਾ ਹੋਣਾ ਵੀ ਮਾੜੇ ਕਰਮਾਂ ਦੀ ਨਿਸ਼ਾਨੀ ਹੈ ਜੀ। ਕੋਈ ਮਾੜਾ ਕਰਮ ਅੱਗੇ ਆ ਜੇ ਤੇ ਬੰਦਾ ਗੁਰੂ ਤੇ ਸ਼ੱਕ ਕਰਨ ਲੱਗ ਪੈਂਦਾ, ਬੰਦਾ ਆਪਣੇ ਮਾਲਕ ਤੇ ਸ਼ੱਕ ਕਰਨ ਲੱਗ ਪੈਂਦਾ। ਗੁਰੂ ਸਾਹਿਬ ਨੇ ਬਰਾਤ ਰੋਕ ਕੇ ਕੋਈ ਗਲਤ ਕੰਮ ਨਹੀਂ ਕੀਤਾ ਜੀ। ਜੇ ਮਹਾਰਾਜ ਬਰਾਤ ਨਾ ਰੋਕਦੇ ਤਾਂ ਪਤਾ ਨਹੀਂ ਆ ਕੇ ਫੌਜਾਂ ਨੇ ਸੰਗਤ ਦੀ ਕਿੰਨੀ ਕੁ ਬੇਦ ਵੀ ਕਰਨੀ ਸੀਗੀ ਜੀ। ਭੁੱਲ ਭੁਲੇਖੇ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਸਤਿਗੁਰੂ ਜੀ ਤੇ ਸ਼ੰਕਾ ਨਹੀਂ ਕਰਨਾ ਜੀ। ਸਤਿਗੁਰੂ ਜੀ ਪੂਰਨ ਹਨ ਪੂਰਨ। ਮੈਂ ਕੱਲ੍ਹ ਪਰਸੋਂ ਇੱਕ ਵਿਦਵਾਨ ਨੂੰ ਸੁਣ ਰਿਹਾ, ਉਹ ਬੜਾ ਘਰੋੜ ਘਰੋੜ ਕੇ ਆਖੇ ਜੀ ਲਓ ਜੀ ਪ੍ਰਸ਼ਾਦੇ ਮੰਗਾ ਲੈਂਦੇ ਨੇ ਤੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਛਕਦੇ। ਬਿਲਕੁਲ ਛਕਦੇ ਨੇ ਮਹਾਰਾਜ, ਕੋਈ ਸ਼ੱਕ ਹੈ? ਕੱਲ ਪਰਸੋਂ ਵੀ ਬੇਨਤੀ ਕੀਤੀ ਸੰਤ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੇ ਕੜਾਹ ਪ੍ਰਸ਼ਾਦ ਤੋਲ ਕੇ ਅਰਦਾਸ ਕੀਤੀ ਸੀ ਤੇ ਜਦੋਂ ਅਰਦਾਸ ਤੋਂ ਬਾਅਦ ਕੜਾਹ ਪ੍ਰਸ਼ਾਦ ਤੋਲਿਆ ਤੇ ਪਾ ਪ੍ਰਸ਼ਾਦ ਘੱਟ ਸੀਗਾ ਵਿੱਚੋਂ ਜੀ। ਇਹਦਾ ਮਤਲਬ ਸਤਿਗੁਰੂ ਮਹਾਰਾਜ ਪ੍ਰਸ਼ਾਦਾ ਛਕਦੇ ਨੇ, ਤੁਹਾਨੂੰ ਛਕਾਉਣਾ ਨਹੀਂ ਆਉਂਦਾ ਜੀ, ਛਕਾਉਣਾ ਨਹੀਂ ਆਉਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕਦੇ ਨੇ ਜੀ, ਤੇ ਮਰਜ਼ਾਦਾਵਾਂ ਐਵੇਂ ਹੀ ਬਣ ਗਈਆਂ ਜੀ, ਇਹਨਾਂ ਦੀ ਲੋੜ ਹੀ ਕੋਈ ਨਹੀਂ ਹੈਗੀ ਜੀ, ਇਹ ਮਰਜ਼ਾਦਾਵਾਂ ਸੱਚੀਆਂ ਨੇ। ਫਿਰ ਤੇ ਆਪਾਂ ਕੱਲ੍ਹ ਨੂੰ ਕਵਾਂਗੇ ਗੁਰੂ ਸਾਹਿਬ ਦੇ ਕੰਨ ਨਹੀਂ ਲੱਗੇ ਜੀ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਦੀ ਵੀ ਨਹੀਂ ਲੋੜ ਹੈਗੀ ਜੀ। ਗੁਰੂ ਕੀ ਹੈ? ਸਤਿਗੁਰੂ ਅੰਦਰ ਦੀ ਭਾਵਨਾ ਨੇ ਜੀ। ਜਿਹੋ ਜੀ ਗੁਰਮੁਖੋ, ਤੁਸੀਂ ਸਤਿਗੁਰੂ ਜੀ ਤੇ ਭਾਵਨਾ ਰੱਖ ਲੋਗੇ, ਮਹਾਰਾਜ ਨੇ ਤੁਹਾਨੂੰ ਉਹੋ ਜਿਹੇ ਫਲ ਦੇਈ ਜਾਣੇ ਤੇ ਨਿਹਾਲ ਕਰ ਦੇਣਾ, ਫਲ ਦੇ ਕੇ ਜੀ ਨਿਹਾਲ ਕਰ ਦੇਣਾ। ਸੱਚੇ ਪਾਤਸ਼ਾਹ ਨੇ ਪਿਆਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਿਆ ਕਰੋ, ਪ੍ਰਸ਼ਾਦਾ ਵੀ ਤਿਆਰ ਕਰਕੇ ਭੋਗ ਲਵਾਇਆ ਕਰੋ, ਪ੍ਰਵਾਨ ਕਰਾਇਆ ਕਰੋ, ਦੇਗ ਵੀ ਪ੍ਰਵਾਨ ਕਰਾਇਆ ਕਰੋ, ਚੌਰ ਸਭ ਵੀ ਕਰਿਆ ਕਰੋ, ਪੋਚਾ ਵੀ ਫੇਰਿਆ ਕਰੋ, ਝਾੜੂ ਵੀ ਫੇਰਿਆ ਕਰੋ, ਬਾਣੀ ਪੜਿਆ ਵੀ ਕਰੋ, ਬਾਣੀ ਸੁਣਿਆ ਵੀ ਕਰੋ ਤੇ ਬਾਣੀ ਮੰਨਿਆ ਵੀ ਕਰੋ ਜੀ। ਇਹ ਸਾਰੇ ਕੰਮ ਸਾਡੇ ਵਾਸਤੇ ਹੀ ਨੇ ਜੀ, ਇਹ ਕਿਸੇ ਹੋਰ ਵਾਸਤੇ ਨਹੀਂ ਹੈਗੇ ਜੀ। ਆਮ ਬੰਦੇ ਨੂੰ ਜਿਹੜਾ ਸੌਖਾ ਕੰਮ ਲੱਗਦਾ ਬੰਦਾ ਉਹ ਕਰਨ ਲੱਗ ਪੈਂਦਾ ਜੀ, ਹਾਂਜੀ। ਤੇ ਜਿਹਦੀ ਜਿੰਨੀ ਕੁ ਪਹੁੰਚ ਉਹਨੇ ਉਹਨਾਂ ਕੀ ਕੰਮ ਕਰਨਾ ਜੀ। ਹੁਣ ਬੱਚਾ ਦੂਸਰੀ ਜਮਾਤ 'ਚ ਪੜ੍ਹਦਾ ਤਾਂ ਅਸੀਂ BA ਦਾ ਸਿਲੇਬਸ ਉਹਨੂੰ ਦੇਈ ਜਾਈਏ ਜੀ, ਉਹ ਵਿਚਾਰਾ ਕਿੱਥੋਂ ਪੜ੍ਹ ਪਾਏਗਾ ਜੀ। ਸਿਆਣਾ ਅਧਿਆਪਕ ਦੂਜੀ ਜਮਾਤ ਦੇ ਵਿਦਿਆਰਥੀ ਨੂੰ ਕਦੀ BA ਦੀ ਕਿਤਾਬ ਨਹੀਂ ਫੜਾਉਂਦਾ, ਉਹਨੂੰ ਪਤਾ ਹੈ ਇਹਨੂੰ ਸਮਝ ਕੁਛ ਨਹੀਂ ਆਉਣੀ, ਉਹਨੇ ਉਹਨੂੰ ਉਹ ਛੋਟੀਆਂ ਕਹਾਣੀਆਂ ਦੇਣੀਆਂ ਵੀ ਇਹ ਇਸੇ ਜਮਾਤ ਦਾ ਹੈਗਾ ਜੀ। ਮਹਾਰਾਜ ਕਿਰਪਾ ਕਰਨ, ਸਤਿਗੁਰੂ ਤੇ ਕਿਸੇ ਪ੍ਰਕਾਰ ਨਾਲ ਵੀ ਸ਼ੰਕਾ ਨਹੀਂ ਕਰਨਾ ਜੀ। ਜੇ ਮਹਾਰਾਜ ਨੇ ਬਰਾਤ ਰੋਕੀ ਤੇ ਮਹਾਰਾਜ ਨੇ ਕਹਿ ਕੇ ਰੋਕੀ, ਮਹਾਰਾਜ ਕਹਿੰਦੇ ਫਿਰ ਇੱਕ ਬਰਾਤ ਜਿਹੜੀ ਤੁਸੀਂ ਲੈ ਕੇ ਚੱਲੇ ਹੋ ਨਾ, ਤੁਹਾਡੀ ਬਰਾਤ ਵਾਸਤੇ ਮਠਿਆਈਆਂ ਤਿਆਰ ਕੀਤੀਆਂ। ਵਜ਼ੀਰ ਕਹਿੰਦਾ ਕੀ? ਮਹਾਰਾਜ ਕਹਿੰਦੇ ਸ਼ੱਕਰਪਾਰੇ ਤਿਆਰ ਕਰਕੇ ਰੱਖੇ। ਕਹਿੰਦਾ ਕਿਹੜੇ? ਮਹਾਰਾਜ ਕਹਿੰਦੇ ਆ ਜਿਹੜੀਆਂ ਗੋਲੀਆਂ ਨੇ ਬੰਦੂਕਾਂ 'ਚ, ਸਾਰੇ ਸ਼ੱਕਰਪਾਰੇ ਨੇ ਤੁਹਾਡੇ ਵਾਸਤੇ। ਕਹਿਣ ਲੱਗੇ ਲੋਕੀ ਤੇ ਟੇਢੀਆਂ ਮੇਢੀਆਂ ਜਲੇਬੀਆਂ ਛੱਕਦੇ, ਤੁਹਾਨੂੰ ਸਿੱਧੀਆਂ ਛਕਾਉਣੀਆਂ ਹੀ। ਕਹਿਣ ਲੱਗਾ ਕਿ ਮਹਾਰਾਜ ਕਹਿੰਦੇ ਤੀਰ ਸਾਡੇ ਕਹਿਣ ਲੱਗੇ ਉਹ ਕਾਹਦੇ ਲਈ ਆ ਤੇ ਕਰ ਕਰਾ ਕੇ ਭੀਮ ਚੰਦ ਦਾ ਪੁੱਤਰ ਆਇਆ ਜੀ ਮਹਾਰਾਜ ਸਾਹਿਬ ਦੇ ਕੋਲ ਜਦੋਂ ਲੈ ਕੇ ਆਏ ਸਿੱਖ ਉਹ ਪਾਲਕੀ ਚ ਬਹਿ ਕੇ ਜਾ ਰਿਹਾ ਸੀ ਜਦੋਂ ਕਲਗੀਧਰ ਦੇ ਕੋਲ ਭੀਮ ਚੰਦ ਦਾ ਪੁੱਤਰ ਆਇਆ ਭੀਮ ਚੰਦ ਦਾ ਵਜ਼ੀਰ ਵੀ ਕੰਬੇ ਤੇ ਪੁੱਤਰ ਵੀ ਕੰਬੇ ਜੀ ਮਹਾਰਾਜ ਉਹਦੇ ਪੁੱਤਰ ਨੂੰ ਕਹਿੰਦੇ ਕਾਕਾ ਤੈਨੂੰ ਕੈਦ ਕਰ ਲਈਏ ਜਾਂ ਛੱਡ ਦਈਏ ਕਹਿਣ ਲੱਗੇ ਤੇਰਾ ਬਾਪ ਗੁਰੂ ਘਰ ਦੇ ਬਾਰੇ ਮਾੜਾ ਸੋਚਦਾ ਮਾੜਾ ਚਿਤਬਦਾ ਤੇ ਜੇ ਅਸੀਂ ਚਾਹੀਏ ਤੇ ਹੁਣੇ ਹੀ ਕਹਿਣ ਲੱਗੇ ਤੈਨੂੰ ਆਪਣੇ ਕੋਲ ਕੈਦ ਕਰ ਲਈਏ ਤੇ ਤੈਨੂੰ ਵਾਪਸ ਘਰ ਨਾ ਜਾਣ ਦਈਏ ਕਹਿਣ ਲੱਗੇ ਪਰ ਇਹ ਕੰਮ ਸਾਡਾ ਨਹੀਂ ਹੈਗਾ ਜੀ ਗੁਰਮੁਖੋ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਕੱਜ ਕੇ ਆਖੋ ਗੁਰੂ ਨਾਨਕ ਸਾਹਿਬ ਜੀ ਦਾ ਸੁਭਾਅ ਹੈ ਕੋਈ ਬੁਰਾ ਵੀ ਹੋਵੇ ਮਹਾਰਾਜ ਉਹਦੇ ਨਾਲ ਵੀ ਨੇਕੀ ਕਰਦੇ ਜੀ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਮਹਾਰਾਜ ਕਹਿੰਦੇ ਸਾਡਾ ਸੁਭਾਅ ਜਿਹੜਾ ਉਹ ਭਲਾ ਕਰਨਾ ਜਾ ਕਾਕਾ ਤੈਨੂੰ ਛੱਡ ਦਿੱਤਾ ਭੀਮ ਚੰਦ ਦਾ ਵਜ਼ੀਰ ਕਈ ਕਪਟ ਭਰੀਆਂ ਗੱਲਾਂ ਗੁਰੂ ਜੀ ਦੇ ਨਾਲ ਫਿਰ ਕਰਦਾ ਜੀ ਜਿਸ ਬੰਦੇ ਦਾ ਸੁਭਾਅ ਧੋਖਾ ਕਰਨਾ ਬਣਿਆ ਹੋਇਆ ਉਹ ਕਦੀ ਨਹੀਂ ਸੁਧਰ ਸਕਦਾ ਜੀ ਕਿਉਂ ਸੁਭਾਅ ਬਣ ਗਿਆ ਜੀ ਤੇ ਸੁਭਾਅ ਨਹੀਂ ਛੁੱਟਦੇ ਹੁੰਦੇ ਜੀ ਭੀਮ ਚੰਦ ਦਾ ਵਜ਼ੀਰ ਫਿਰ ਝੂਠ ਬੋਲਦਾ ਨਾ ਮਹਾਰਾਜ ਅਸੀਂ ਤੇ ਤੁਹਾਡੇ ਦਰਸ਼ਨ ਕਰਨ ਆਏ ਹਾਂ ਮਹਾਰਾਜ ਕਹਿੰਦੇ ਸਾਨੂੰ ਪਤਾ ਜਿਹੜੇ ਤੁਸੀਂ ਦਰਸ਼ਨ ਕਰਨ ਆਏ ਹੋ ਅਸਲ ਚ ਤੁਹਾਨੂੰ ਲੰਘਣ ਨਹੀਂ ਦੇਣਾ ਸਾਡੇ ਸਿੱਖਾਂ ਨੇ ਕਹਿਣ ਲੱਗੇ ਜਾ ਮਹਾਰਾਜ ਕਹਿੰਦੇ ਕਾਕਾ ਮੌਜਾਂ ਲੈ ਵਿਆਹ ਦੀਆਂ ਕਹਿਣ ਲੱਗੇ ਜਾ ਜਾ ਕੇ ਆਪਣਾ ਵਿਆਹ ਕਰਾ ਪਰ ਜਿਸ ਤਰੀਕੇ ਨਾਲ ਤੇਰਾ ਪਿਤਾ ਕੁਕਰਮ ਕਰ ਰਿਹਾ ਹੈ ਨਾ ਮਹਾਰਾਜ ਕਹਿਣ ਲੱਗੇ ਉਸ ਤਰੀਕੇ ਨਾਲ ਤੈਨੂੰ ਛੱਡਣਾ ਨਹੀਂ ਚਾਹੀਦਾ ਕਹਿਣ ਲੱਗੇ ਪਰ ਅਸੀਂ ਫਿਰ ਵੀ ਤੈਨੂੰ ਛੱਡਿਆ ਸਤਿਗੁਰੂ ਦਿਆਲੂ ਨੇ ਸਾਧ ਸੰਗਤ ਮਹਾਰਾਜ ਔਗੁਣ ਨੀਚ ਤਾਰਦੇ ਅਰਦਾਸ ਜਦੋਂ ਕਰਦੇ ਹੁੰਦੇ ਹੋ ਨਾ ਤੇ ਇੱਕ ਸ਼ਬਦ ਜਿਹੜੇ ਆ ਉਹ ਆਪਣੀ ਅਰਦਾਸ ਚ ਪੱਕੇ ਹੀ ਪਾ ਲਓ ਰੱਜ ਕੇ ਆਖੋ
ਵਾਹਿਗੁਰੂ
ਉਹ ਕੀ ਮਹਾਰਾਜ ਕਿਰਪਾ ਕਰੋ ਸਾਡੇ ਔਗੁਣ ਨਾ ਚਿਤਾਰਿਓ ਸੱਚੇ ਪਾਤਸ਼ਾਹ ਸਾਡੇ ਮਾੜੇ ਕੰਮ ਨਾ ਚੇਤੇ ਕਰਿਓ ਤੇ ਸਾਡੇ ਗੁਣ ਵੀ ਭਾਵੇਂ ਨਾ ਚਿਤਾਰਿਓ ਸਾਡੇ ਤੇ ਵੈਸੇ ਹੀ ਮਿਹਰ ਕਰ ਦਿਓ ਜੀ ਵੈਸੇ ਹੀ ਮਿਹਰ ਕਰ ਦਿਓ ਤੇ ਔਗੁਣਾ ਦਾ ਤੇ ਹਿਸਾਬ ਇੰਨਾ ਕਿ ਵੀ ਲੋਕ ਅਵਗੁਣਾ ਕੀ ਬੰਨਾ ਕੰਠੜੀ ਔਗੁਣਾ ਦਾ ਭਾਰ ਪਿਆ ਹੋਇਆ ਬੰਦੇ ਦੇ ਸਿਰ ਤੇ ਜੀ ਮਹਾਰਾਜ ਸੱਚੇ ਪਾਤਸ਼ਾਹ ਕਰਨ ਕਿਰਪਾ ਮਹਾਰਾਜ ਨੇ ਆਖਿਆ ਜਾ ਭਾਈ ਉਧਰੋਂ ਫਿਰ ਭੀਮ ਚੰਦ ਵਜ਼ੀਰ ਸਮੇਤ ਸਾਧ ਸੰਗਤ ਜੀ ਪਾਉਂਟਾ ਸਾਹਿਬ ਪਹੁੰਚਿਆ ਜੀ ਭੀਮ ਚੰਦ ਵਾਹਿਗੁਰੂ ਭੀਮ ਚੰਦ ਦਾ ਵਜ਼ੀਰ ਉਹਦੇ ਪੁੱਤਰ ਸਮੇਤ ਪਾਉਂਟਾ ਸਾਹਿਬ ਪਹੁੰਚਿਆ ਤੇ ਜਦੋਂ ਉਹ ਪਾਉਂਟਾ ਸਾਹਿਬ ਪਹੁੰਚਿਆ ਉਦੋਂ ਫਿਰ ਸਾਧ ਸੰਗਤ ਉਹ ਵਾਹਿਗੁਰੂ ਸ਼੍ਰੀਨਗਰ ਜਦੋਂ ਉਹ ਪਹੁੰਚਿਆ ਤੇ ਉਹਨੇ ਫਤਿਹ ਸ਼ਾਹ ਨੂੰ ਦੱਸਿਆ ਵੀ ਬਾਕੀ ਤੇ ਸਾਰੇ ਲੰਮੇ ਰਸਤੇ ਤੋਂ ਆ ਰਹੇ ਨੇ ਮੈਂ ਉਹਦੇ ਪੁੱਤਰ ਨੂੰ ਜਿਹੜਾ ਦੁੱਲਾ ਜਿਹੜਾ ਲਾੜਾ ਸਮਾਂ ਨਾ ਲੰਘ ਜਾਏ ਲਾਵਾਂ ਦਾ ਇਸ ਕਰਕੇ ਉਹਨੂੰ ਪਹਿਲਾਂ ਆਪਣੇ ਕੋਲ ਲੈ ਆਇਆ ਇਹਦੇ ਤੋਂ ਅੱਗੇ ਕਥਾ ਆਰੰਭ ਹੋਣੀ ਹੈ ਹੁਣ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨੀ ਹੈ ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਫੇਰ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣ ਕੇ ਸਭ ਹਿੰਨ ਮਨ ਮੁਰਝਾਇਓ
ਜਦੋਂ ਫਤਿਹ ਸ਼ਾਹ ਨੇ ਇਹ ਸੁਣਿਆ ਵੀ ਭੀਮ ਚੰਦ ਹੋਣੀ ਸਾਰੇ ਰਾਜੇ ਵੱਡੇ ਰਸਤੇ ਤੇ ਪੈ ਗਏ ਤੇ ਕੱਲਾ ਲਾੜਾ ਹੀ ਆਇਆ ਇਹ ਗੱਲ ਸੁਣ ਕੇ ਉਹਦਾ ਮਨ ਮੁਰਝਾ ਗਿਆ ਜੀ ਇੱਕ ਰੀ ਜੀ ਕਿਉਂ ਉਹਨੇ ਤਿਆਰੀਆਂ ਬੜੀਆਂ ਕੀਤੀਆਂ ਸੀ ਤੇ ਮਹਾਰਾਜ ਨੇ ਤਾਂ ਤਿਆਰੀਆਂ ਚ ਰੋਕ ਨਹੀਂ ਸੀ ਪਾਉਣੀ ਮਹਾਰਾਜ ਨੇ ਤੇ ਆਪ ਬੜੇ ਕਮਾਲ ਦਾ ਸ਼ਗਨ ਭੇਜਿਆ ਹੁਣ ਉਹਨਾਂ ਦੇ ਕੰਮ ਹੀ ਐਸੇ ਨੇ ਜੀ ਰੋਕਣ ਵਾਲੇ ਸਨ ਉਹਨਾਂ ਦੇ ਕੰਮ ਹਾਂਜੀ
ਅੰਤਹਿਪੁਰ ਆਦਿਕ ਬਿਸਮਾਇਓ
ਉਹਨੇ ਇਹ ਆਖਿਆ ਵੀ ਕੋਈ ਗੱਲ ਨੀ ਲਾੜੇ ਨੂੰ ਅੰਦਰ ਸ਼ਹਿਰ ਦੇ ਵਿੱਚ ਇੱਕ ਥਾਂ ਤੇ ਪੜਾ ਕਰਾ ਦਿੰਨੇ ਆ ਹਾਂਜੀ
ਤੂਰਨ ਗਮਨੇ ਦੁਲਹੋ ਆਨਿਓ
ਛੇਤੀ ਹੋ ਗਿਆ ਜੀ ਰਾਜਾ ਫਤਿਹ ਸ਼ਾਹ ਆਪ ਗਿਆ ਤੇ ਛੇਤੀ ਜਾ ਕੇ ਲਾੜੇ ਨੂੰ ਦੁੱਲੇ ਨੂੰ ਉਹ ਆਪ ਜਾ ਕੇ ਲੈ ਕੇ ਆਇਆ ਜੀ ਉਥੋਂ ਜਿੱਥੇ ਉਹ ਬਾਹਰ ਬੈਠੇ ਸਨ ਸਾਰੇ ਹਾਂਜੀ
ਸੁੰਦਰ ਸਦਨ ਬਾਸ ਕੋ ਠਾਨਿਓ
ਤੇ ਇੱਕ ਸੋਹਣੇ ਘਰ ਵਿੱਚ ਲਾੜੇ ਦਾ ਆਸਣ ਦਵਾ ਦਿੱਤਾ ਜੀ ਹਾਂਜੀ ਭੀਮ ਚੰਦ ਦੇ ਮੁੰਡੇ ਦਾ ਪੁੱਤਰ ਦਾ। ਹਾਂਜੀ
ਪ੍ਰਾਨ ਪਾਨ ਗ੍ਰਹਿਣ ਕੋ ਸਮੇਂ ਵਿਚਾਰਾ,
ਖਾਣ ਪਾਨ ਸਾਰਾ ਉਹਨਾਂ ਨੂੰ ਕਰਾਇਆ ਜੀ। ਹਾਂਜੀ
ਨਿਰਿਪ ਸੁਤ ਫੇਰੇ ਫਿਰ ਤਿਸ ਬਾਰਾ,
ਗੱਜ ਕੇ ਆਖੋ ਤੇ ਸਾਧ ਸੰਗਤ ਫੇਰਿਆਂ ਦਾ ਸਮਾਂ ਹੋ ਗਿਆ। ਭੀਮ ਚੰਦ ਉੱਥੇ ਹਾਜ਼ਰ ਨੀ, ਰਾਜੇ ਹਾਜ਼ਰ ਨੀ, ਪਰ ਉਹ ਫੇਰਿਆਂ ਦੇ ਸਮੇਂ ਦੇ ਪੱਕੇ ਹੈਗੇ ਜੀ। ਉਹਨਾਂ ਫੇਰੇ ਕਰਾਤੇ ਤੇ ਮੈਂ ਬੇਨਤੀ ਕਰਾਂਗਾ, ਇਹ ਤੇ ਫਿਰ ਫੇਰਿਆਂ ਦੇ ਸਮੇਂ ਦੇ ਪੱਕੇ, ਸਾਡੇ ਬੰਦੇ ਪੱਕੇ ਕੋਈ ਨੀ ਤੇ ਹੈਗੇ ਜੀ। ਭਾਵੇਂ 2 ਵਜੇ ਕਰਾ ਲਓ ਤੇ ਭਾਵੇਂ 5 ਵਜੇ ਕਰਾ ਲਓ ਜੀ। ਹਾਂਜੀ ਜਿਹੜੀ ਮਰਜ਼ਾਦਾ ਬਣੀ ਹੋਈ ਹੈ ਨਾ ਜੀ, ਮਰਜ਼ਾਦਾ ਵੀ ਕਿਸੇ ਚੀਜ਼ ਦਾ ਨਾਮ ਹੈ ਜੀ। 12 ਵਜੇ ਤੋਂ ਪਹਿਲਾਂ ਲਾਵਾਂ ਫਿਰ ਜਿਹੜੀ ਮਰਜ਼ਾਦਾ, ਉਹ ਬਿਲਕੁਲ ਗੁਰੂ ਘਰ ਦੀ ਮਰਜ਼ਾਦਾ ਹੈਗੀ ਹੈ ਜੀ। ਬਾਅਦ ਚੋਂ ਪੱਖ ਦੂਜਾ ਸ਼ੁਰੂ ਹੋ ਜਾਂਦਾ ਜੀ। ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਵੇਖੋ ਕੈਸੀ ਲੀਲਾ ਵਰਤਾਈ, ਵੀ ਪਹੁੰਚਿਆ ਕੋਈ ਵੀ ਨੀ ਵਿਆਹ ਵਿੱਚ ਦੀ ਉੱਥੇ ਜੀ। ਜਿਸ ਵਿਆਹ ਦਾ ਉਹਨਾਂ ਨੂੰ ਬੜਾ ਮਾਣ ਸੀਗਾ, ਪਹੁੰਚੇ ਨੀ ਉੱਥੇ ਜੀ। ਭਾਈ ਸਾਹਿਬ ਲਿਖਦੇ ਭਾਈ ਸੰਤੋਖ ਸਿੰਘ ਜੀ, ਫਿਰ ਕੱਲੇ ਹੀ ਕੁਝ ਬੰਦਿਆਂ ਨੇ ਮਿਲ ਕੇ ਉਹ ਲਾੜੇ ਦੇ ਫੇਰੇ ਕਰਾਏ ਜੀ, ਫਤਿਹ ਸ਼ਾਹ ਦੀ ਪੁੱਤਰੀ ਨਾਲ। ਹਾਂਜੀ
ਫਤਿਹ ਸ਼ਾਹ ਕੁੱਲ ਰੀਤ ਕਰਾਈ,
ਛੇਤੀ ਛੇਤੀ ਕੁੱਲ ਦੀ ਸਾਰੀ ਰੀਤ ਮਰਜ਼ਾਦਾ ਜਿਹੜੀ ਹੈ ਉਹ ਕੀਤੀ ਜੀ ਉਹਨਾਂ ਨੇ।
ਜਥਾ ਬ੍ਰਿਧਨ ਅਰ ਬਿਪਰ ਬਤਾਈ,
ਜਥਾ ਬ੍ਰਿਧਨ ਅਰ ਬਿਪਰ ਬਤਾਈ, ਜਿਵੇਂ ਉਹਨਾਂ ਨੂੰ ਬ੍ਰਾਹਮਣ ਦੱਸੀ ਗਏ ਉਸ ਸਮੇਂ ਦੀ ਜੋ ਮਰਜ਼ਾਦਾ ਸੀ, ਉਹਨਾਂ ਸਾਰਾ ਕੁਝ ਉਵੇਂ ਹੀ ਲਾਵਾਂ ਫੇਰੇ ਕਰਾ ਦਿੱਤੇ ਤੇ ਭੀਮ ਚੰਦ ਦੀ ਸਾਰੀ ਭੂਮਿਕਾ ਉਹਦੇ ਵਜ਼ੀਰ ਨੇ ਨਿਭਾਈ ਜੀ ਵਿਆਹ ਵਿੱਚ ਜੀ। ਹਾਂਜੀ
ਲੈਣ ਦੇਣ ਜੇਤਕ ਵਿਦ ਚੀਨੋ,
ਲੈਣ ਦੇਣ ਦਾ ਜਿੰਨਾ ਵਿਵਹਾਰ ਸੀਗਾ ਜੀ। ਹਾਂਜੀ
ਫਤਿਹ ਸ਼ਾਹ ਦੋਹੋਂ ਦਿਸ਼ ਕੋ ਦੀਨੋ,
ਫਤਿਹ ਸ਼ਾਹ ਨੇ ਦੋਵੇਂ ਪਾਸੇ ਉਹ ਕੰਮ ਕੀਤਾ ਜੀ, ਜੋ ਵਿਆਹ ਲਾਵਾਂ ਕਰਨ ਸਮੇਂ ਲੈਂਦੇ ਨੇ ਦਿੰਦੇ ਨੇ ਸਾਰਾ ਕੁਝ, ਉਹ ਸਾਰਾ ਕੰਮ ਫਤਿਹ ਸ਼ਾਹ ਨੇ ਆਪਣੇ ਕੋਲੋਂ ਕਰਾਇਆ ਜੀ ਫਿਰ ਜੀ, ਕਿਉਂ ਭੀਮ ਚੰਦ ਤੇ ਹਾਜ਼ਰ ਨਹੀਂ ਹੋ ਸਕਿਆ ਜੀ। ਹਾਂਜੀ
ਪੁੰਨ ਆਪਣੇ ਘਰ ਰਾਖਤ ਭਾਇਓ,
ਫਿਰ ਉਹਨੇ ਆਪਣੇ ਜਵਾਈ ਨੂੰ ਆਪਣੇ ਘਰ ਰੱਖਿਆ ਜੀ ਫਿਰ ਜੀ, ਆਪਣੇ ਘਰ ਉੱਥੇ ਰੱਖ ਲਿਆ, ਕਿਉਂ ਅਜੇ ਭੀਮ ਚੰਦ ਹੋਣਾ ਪਹੁੰਚਣਾ ਸੀਗਾ ਜੀ। ਹਾਂਜੀ
ਗੁਰੂ ਕਰਮ ਕੋ ਚਿਤਵਨ ਕੀਓ,
ਤੇ ਗੱਜ ਕੇ ਆਖੋ ਤੇ ਕਿਤੇ ਨਾ ਕਿਤੇ ਸ਼ੱਕ ਦਾ ਕੰਡਾ ਉਹਦੇ ਅੰਦਰ ਆਈ ਜਾਂਦਾ ਵੀ ਮਹਾਰਾਜ ਨੇ ਐਸਾ ਕਿਉਂ ਕੀਤਾ ਜੀ, ਬਰਾਤ ਕਿਉਂ ਰੋਕੀ। ਉਹਨੂੰ ਪਤਾ ਨੀ ਨਾ ਜੀ ਵੀ ਇਹਨਾਂ ਬੰਦਿਆਂ ਨੇ ਪਾਉਂਟਾ ਸਾਹਿਬ ਦੀ ਡੇਰਾ ਲੁੱਟਣ ਦਾ ਫੁਰਨਾ ਬਣਾ ਲਿਆ ਸੀਗਾ ਜੀ, ਮਹਾਰਾਜ ਨੇ ਤਾਂ ਨੀ ਬਰਾਤ ਲੰਘਣ ਦਿੱਤੀ। ਫਤਿਹ ਸ਼ਾਹ ਹੁਣ ਆਮ ਬੰਦਾ ਜੀ, ਮਾਫ਼ ਕਰਿਓ, ਆਮ ਬੰਦੇ ਨੂੰ ਭੜਕਾ ਕੇ ਜਿਹੋ ਜਿਹੇ ਬੰਦੇ ਤੋਰ ਦਿਓਗੇ ਤੁਰ ਪਏਗਾ ਜੀ। ਹਾਂਜੀ ਫਤਿਹ ਸ਼ਾਹ ਆਮ ਬੰਦਾ, ਉਹ ਸੋਚੇ ਵੀ ਮਹਾਰਾਜ ਨੇ ਐਸਾ ਕਿਉਂ ਕੀਤਾ। ਹਾਂਜੀ
ਸਮਧੀ ਸਹਿਤ ਬਰਾਤ ਗਿਰੇਸ਼ਾ, ਕਰਤ ਪ੍ਰਤੀਖਨ ਰਹਿਤ ਹਮੇਸ਼ਾ,
ਹੁਣ ਉਹ ਭੀਮ ਚੰਦ ਦਾ ਇੰਤਜ਼ਾਰ ਕਰਨ ਦਿਆ, ਬਰਾਤ ਦਾ ਇੰਤਜ਼ਾਰ ਕਰਨ ਦਿਆ, ਕਿਉਂ ਪਦਾਰਥ ਬੜੇ ਤਰ੍ਹਾਂ ਦੇ ਬਣੇ ਨੇ, ਉਹ ਸਾਰਿਆਂ ਦਾ ਇੰਤਜ਼ਾਰ ਕਰ ਰਿਹਾ ਵੀ ਆਉਣ ਤੇ ਜਿਹੜੇ ਪਦਾਰਥ ਨੇ ਉਹ ਸਾਰੇ ਲੇਖੇ ਲੱਗਣ ਜੀ। ਹਾਂਜੀ
ਨੰਦ ਚੰਦ ਗੁਰ ਪ੍ਰੋਹਤ ਦੋ,
ਤੇ ਨੰਦ ਚੰਦ ਤੇ ਉਧਰੋਂ ਦਇਆ ਰਾਮ ਜੀ, ਜਿਨ੍ਹਾਂ ਨੂੰ ਮਹਾਰਾਜ ਨੇ ਵਿਆਹ ਚ ਭੇਜਿਆ ਸੀ ਤੇ ਸਾਡੀਆਂ ਫੌਜਾਂ ਤੇ ਸਭ ਤੋਂ ਪਹਿਲਾਂ ਜਾਪੜਾ ਲਾਇਆ ਸੀ ਇਹਨਾਂ ਨੇ ਜੀ। ਹਾਂਜੀ
ਸੁਨਿਓ ਪ੍ਰਸੰਗ ਕਿਸਤੇ ਸੋਉ,
ਉਹਨਾਂ ਨੇ ਕਿਸੇ ਕੋਲੋਂ ਇਹ ਗੱਲ ਸੁਣ ਲਈ ਜੀ, ਕੀ ਜੀ ਧਿਆਨ ਨਾਲ ਸੁਣੋ। ਹਾਂਜੀ
ਬਦੇਉ ਬਖੇਰਾ ਹਿਰਦੈ ਵਿਚਾਰਾ,
ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਨੇ ਬਰਾਤ ਨੂੰ ਲੰਘਣ ਨਹੀਂ ਦਿੱਤਾ ਤੇ ਬਰਾਤ ਦੂਜੇ ਪਾਸਿਓਂ ਦੀ ਆ ਰਹੀ ਹੈ ਜੀ, ਤੇ ਲਾਵਾਂ ਫੇਰੇ ਸਮਾਂ ਵਿਚਾਰ ਕੇ ਗੁਪਤ ਕਰ ਲਏ ਗਏ ਨੇ, ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਜੀ। ਹਾਂਜੀ
ਇੱਕ ਦਿਨ ਗਏ ਭੂਪ ਕੇ ਦੁਆਰਾ,
ਇੱਕ ਦਿਨ ਫਿਰ ਆਨੰਦ ਚੰਦ ਜੀ ਤੇ ਦਇਆ ਰਾਮ ਜੀ ਆਖਰ ਸਾਹ ਸੰਗਤ ਜੀ ਕਰ ਕਰਾ ਕੇ ਫਤਿਹ ਸ਼ਾਹ ਦੇ ਕੋਲ ਗਏ। ਹਾਂਜੀ
ਸਾਦਰ ਆਪਣੇ ਨਿਕਟ ਬਿਠਾਏ,
ਤੇ ਫਤਿਹ ਸ਼ਾਹ ਨੇ ਬੜੇ ਪਿਆਰ ਨਾਲ ਉਹਨਾਂ ਨੂੰ ਆਪਣੇ ਨੇੜੇ ਬਿਠਾਇਆ ਜੀ। ਹਾਂਜੀ
ਦਇਆ ਰਾਮ ਕਹਿ ਬਾਕ ਸੁਣਾਏ,
ਤੇ ਦਇਆ ਰਾਮ ਨੇ ਫਿਰ ਹੌਲੀ ਜੀ ਗੱਲ ਤੋਰੀ ਜੀ ਫਤਿਹ ਸ਼ਾਹ ਦੇ ਨਾਲ ਨਾ ਗੱਲ ਤੋਰੀ ਜੀ। ਹਾਂਜੀ
ਪਠਿਓ ਤੰਬੋਲ ਗੁਰੂ ਪ੍ਰਭ ਜੋਈ,
ਕਹਿਣ ਲੱਗਾ ਰਾਜਾ ਜੀ ਸ਼ਾਦੀ ਤੇ ਹੋ ਗਈ, ਵਿਆਹ ਤੇ ਹੋ ਗਿਆ, ਵੱਖਰੀ ਗੱਲ ਉਹ ਸਾਰੇ ਅਜੇ ਨਹੀਂ ਪਹੁੰਚੇ। ਜਿਹੜਾ ਗੁਰੂ ਸਾਹਿਬ ਨੇ ਤੰਬੋਲ ਭੇਜਿਆ, ਸੋਨੇ ਚਾਂਦੀ ਦੇ ਭਾਂਡੇ ਭੇਜੇ ਨੇ, ਕੱਪੜੇ ਭੇਜੇ ਨੇ, ਗਹਿਣੇ ਭੇਜੇ ਨੇ, ਹਾਂਜੀ
ਲੀਜੈ ਆਪ ਹਮੂ ਤੇ ਸੋਈ,
ਉਹ ਤੁਸੀਂ ਸਾਡੇ ਕੋਲੋਂ ਹੁਣੇ ਹੀ ਲੈ ਲਓ ਜੀ ਗੱਜ ਕੇ ਆਖੋ। ਕਿਉਂ ਸਿੱਖਾਂ ਨੂੰ ਵੀ ਪਤਾ ਵੀ ਜੇ ਭੀਮ ਚੰਦ ਦੀਆਂ ਫੌਜਾਂ ਇੱਥੇ ਪਹੁੰਚ ਗਈਆਂ, ਭੀਮ ਚੰਦ ਆ ਗਿਆ ਤੇ ਭੀਮ ਚੰਦ ਨੇ ਇੱਕ ਵਾਰੀ ਤੇ ਕਹਿਣਾ ਵੀ ਗੁਰੂ ਨਹੀਂ ਹੈ ਤੇ ਗੁਰੂ ਦੇ ਸਿੱਖ ਹੀ ਸਹੀ ਇੱਥੇ ਜੀ, ਤੇ ਜੰਗ ਯੁੱਧ ਕਰੇਗਾ। ਅੱਜ ਇਹ ਕੀ ਮਹਾਰਾਜ ਨੇ ਇਹਨਾਂ ਨੂੰ ਪੂਰੀ ਤਾਕਤ ਦੇ ਕੇ ਭੇਜਿਆ ਜੀ, ਪਿੱਛੇ ਹੱਥ ਰੱਖ ਕੇ ਭੇਜਿਆ ਜੀ, ਫਿਰ ਵੀ ਇਹ ਚਾਹੁੰਦੇ ਵੀ ਇੱਥੇ ਨਾ ਵਿਗਾੜ ਕੋਈ ਪੈਦਾ ਹੋਵੇ ਵਿਆਹ ਵਿੱਚ। ਇਹ ਕਹਿਣ ਲੱਗੇ ਤੁਸੀਂ ਸਾਡੇ ਕੋਲੋਂ ਹੁਣੇ ਹੀ ਸਾਰਾ ਸ਼ਗਨ ਲੈ ਲਓ। ਹਾਂਜੀ,
ਬਹੁਤ ਦਿਨ ਭਏ ਇਹਾਂ ਚੱਲ ਆਏ,
ਕਿਉਂ ਕਈ ਦਿਨਾਂ ਤੋਂ ਅਸੀਂ ਇੱਥੇ ਆ ਕੇ ਬੈਠੇ ਤੁਹਾਡੇ ਕੋਲ ਸ੍ਰੀਨਗਰ ਵਿੱਚ।
ਦੇ ਕਰ ਤੁਮਕੋ ਚਾਹਤ ਸਿਧਾਏ,
ਤੇ ਤੁਹਾਨੂੰ ਤੰਬੋਲ ਦੇ ਕੇ ਆਪਾਂ ਵਾਪਸ ਪਾਉਂਟਾ ਸਾਹਿਬ ਗੁਰੂ ਜੀ ਦੇ ਚਰਨਾਂ ਵਿੱਚ ਜਾਣਾ ਚਾਹੁੰਦੇ ਹਾਂ। ਫਤਿਹ ਸ਼ਾਹ ਜੀ, ਰਾਜਾ ਜੀ, ਤੁਸੀਂ ਸਾਡੇ ਕੋਲੋਂ ਸਾਰਾ ਸ਼ਗਨ ਲੈ ਲਓ ਤੇ ਸਾਨੂੰ ਆਗਿਆ ਦਿਓ। ਹਾਂਜੀ,
ਅਧਿਕ ਬਸਨ ਨੀਕੋ ਨਾ ਬਿਰਾਨੇ,
ਤੇ ਇੱਥੇ ਹੁਣ ਬਹੁਤਾ ਸਮਾਂ ਰਹਿਣਾ ਸਾਡੇ ਵਾਸਤੇ ਠੀਕ ਨਹੀਂ, ਕਿਉਂ ਫਤਿਹ ਸ਼ਾਹ ਨੂੰ ਵੀ ਇਸ ਗੱਲ ਦਾ ਪਤਾ ਸੀ ਵਿੱਚੋਂ ਜੀ, ਵੀ ਉਧਰੋਂ ਭੀਮ ਚੰਦ ਨੇ ਆ ਜਾਣਾ, ਇਧਰੋਂ ਗੁਰੂ ਕੇ ਸਿੱਖ ਇੱਥੇ ਬੈਠੇ ਹੋਏ, ਫਿਰ ਵੀ ਗੱਲ ਨਹੀਂ ਬਣਨੀ, ਬਖੇੜਾ ਪੈਦਾ ਹੋਏਗਾ। ਹਾਂਜੀ,
ਨਿਜ ਨਿਜ ਥਲ ਬਸਬੋ ਸਭ ਠਾਨੇ,
ਹਾਂਜੀ,
ਦਯਾ ਰਾਮ ਕੀ ਸੁਨ ਇਨ ਬਾਣੀ,
ਹਾਂਜੀ,
ਫਤਿਹ ਸ਼ਾਹ ਵਿੱਚ ਸਭਾ ਬਖਾਨੀ,
ਗੱਜ ਕੇ ਆਖੋ। ਦਯਾ ਰਾਮ ਜੀ ਦੀ ਜਦੋਂ ਇਹ ਗੱਲ ਸੁਣੀ ਨਾ ਵੀ ਸ਼ਗਨ ਸਾਰਾ ਹੁਣੇ ਹੀ ਲੈ ਲੋ ਤੇ ਸਾਨੂੰ ਛੁੱਟੀ ਦਿਓ, ਤੇ ਫਤਿਹ ਸ਼ਾਹ ਦੀ ਬੁੱਧੀ ਨੇ ਕੰਮ ਕੀਤੀ, ਫਤਿਹ ਸ਼ਾਹ ਨੇ ਅੱਗੋਂ ਇਹ ਗੱਲ ਕਹਿ ਦਿੱਤੀ ਜੀ। ਹਾਂਜੀ,
ਲੈਣ ਦੇਣ ਕਾਰਜ ਜਿਸ ਕਾਲਾ,
ਭਾਈ ਅਜੇ ਲੈਣ ਦੇਣ ਦਾ ਕੰਮ ਨਹੀਂ ਹੋਇਆ ਜੀ, ਉਹ ਤੁਸੀਂ ਚਲੋ ਸਿਆਣੇ ਬੈਠੇ ਹੋ, ਵੱਡੇ ਬੈਠੇ ਹੋ, ਹੁਣ ਤੇ ਜਾਂਦੇ ਪੈਲਸ ਵਿੱਚ ਜੀ, ਤੇ ਜਿੰਨੇ ਜਿੰਨਾ ਸ਼ਗਨ ਪਾਉਣਾ ਦੇ ਕੇ ਤੇ ਜੋ ਖਾਣਾ ਖਾ ਕੇ ਘਰ ਆ ਜਾਂਦੇ ਜੀ। ਹੁਣ ਵਿਆਹ ਚ ਪਤਾ ਕਿਵੇਂ ਜਾਂਦੇ ਬੰਦੇ ਜੀ, ਉਹ ਜਿਵੇਂ ਬਸ ਪੈਸੇ ਦਿਓ ਤੇ ਉਹਨੇ ਪੈਸਿਆਂ ਦਾ ਖਾਣਾ ਖਾ ਕੇ ਘਰ ਆ ਜਾਓ ਜੀ, ਹੁਣ ਤੇ ਵਿਆਹ ਇੱਟਾਂ ਦੇ ਹੈਗੇ, ਗੱਜ ਕੇ ਆਖੋ। ਤੇ ਵੱਡੇ ਵੱਡੇ ਜਦੋਂ ਹੋਟਲਾਂ ਚ ਵਿਆਹ ਕਰਦੇ ਜੀ, ਉੱਥੇ ਇੱਕ ਇੱਕ ਪਲੇਟ ਜਿਹੜੀ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਰੁਪਏ ਦੀ ਹੈਗੀ ਹੈ ਜੀ, ਉਹ ਬੰਦੇ ਅੰਦਰ ਜਾਈ ਜਾਂਦੇ, ਉਹ ਗਿਣੀ ਜਾਂਦੇ, ਉਹਨੇ ਪੈਸੇ ਘਰ ਵਾਲਾ ਦੇਈ ਜਾਂਦਾ ਜੀ ਉਹਨਾਂ ਨੂੰ। ਤੇ ਖਾ ਪੀ ਲਿਆ ਜੀ, ਜਦੋਂ ਰੱਜ ਲਿਆ ਜੀ, ਤੇ ਕੋਈ ਮਤਲਬ ਨਹੀਂ ਹੈਗਾ ਬਹੁਤਾ ਜੀ, ਉਹ ਬਸ ਖਾਧੇ ਹੋਏ ਮਾਲ ਦੇ ਪੈਸੇ ਦੇ ਕੇ ਆ ਜਾਣੇ ਜੀ ਉਹਨਾਂ ਨੂੰ ਜੀ। ਹੁਣ ਵਿਆਹ ਇਸ ਤਰ੍ਹਾਂ ਦੇ ਹੈਗੇ, ਗੱਜ ਕੇ ਆਖੋ। ਬਸ ਬਾਹਰੋਂ ਬਾਹਰ ਹੀ ਛੁੱਟੀ ਜੀ, ਬਾਹਰੋਂ ਬਾਹਰ ਹੀ ਛੁੱਟੀ, ਤੇ ਆਪ ਜੀ ਸਿਆਣੇ ਬੈਠੇ ਹੋ, ਤੁਸਾਂ ਵੇਖਿਆ ਹੋਏਗਾ ਪਹਿਲਾਂ ਵਿਆਹ ਵਿੱਚ ਵਿਆਹ ਵਾਲੇ ਘਰ ਦੋ ਤਿੰਨ ਦਿਨ ਪਹਿਲਾਂ ਹੀ ਪ੍ਰਾਹੁਣੇ ਜਾ ਕੇ ਬਹਿ ਜਾਂਦੇ ਹੁੰਦੇ ਸੀਗੇ, ਦੋ ਤਿੰਨ ਦਿਨ ਤੇ ਛੱਡੋ, ਅਸੀਂ ਛੋਟੇ ਹੁੰਦੇ ਆਪਣੀ ਮਾਸੀ ਦੇ ਵਿਆਹ ਵਿੱਚ ਹਫ਼ਤਾ ਪਹਿਲਾਂ ਜਾ ਕੇ ਬਹਿ ਗਏ। ਹਾਂਜੀ, ਹਾਂ ਸੱਚੀ ਗੱਲ ਹੈ ਜਿਹੜੀ, ਹਾਂਜੀ, ਤੇ ਬਾਅਦ ਚੋਂ ਹਫ਼ਤਾ ਲੇਟ ਆਉਣਾ ਜੀ, ਹਫ਼ਤਾ ਲੇਟ ਆਉਣਾ, ਇਹ ਕੰਮ ਚੱਲਦੇ ਹੁੰਦੇ ਸੀਗੇ। ਲੈਣ ਦੇਣ ਦਾ ਜਿਹੜਾ ਸਮਾਂ ਹੁੰਦਾ ਸੀ ਉਹ ਵੀ ਫਿਰ ਲਿਖਾ ਪੜ੍ਹਤੀ ਹੁੰਦੀ ਸੀ ਸਾਰੀ ਜੀ, ਫਲਾਣਾ ਇੰਨੇ ਦੇ ਗਿਆ ਜੀ ਉਹ ਲਿਖ ਲਓ ਜੀ, ਫਲਾਣੇ ਵੱਲੋਂ ਇੰਨੇ ਆ ਗਏ ਜੀ ਉਹ ਵੀ ਪੈਸੇ ਲਿਖ ਲਏ ਜਾਂਦੇ ਹੁੰਦੇ ਸੀਗੇ। ਇਹ ਵੀ ਜਿਹੜੀ ਚੱਲੀ ਚੱਲਿਆ ਕੰਮ ਵੀ ਉਹਨੇ ਇੰਨੇ ਦਿੱਤੇ ਆ, ਅਸੀਂ ਗਾਂ ਜਦੋਂ ਉਹਦੇ ਪੁੱਤ ਦੇ ਵਿਆਹ 'ਚ ਜਾਵਾਂਗੇ ਤੇ ਇੰਨੇ ਦੇ ਕੇ ਆਵਾਂਗੇ ਜੀ, 2100 ਦੇ ਗਿਆ ਤੇ ਆਪਾਂ 3100 ਦੇ ਕੇ ਆਵਾਂਗੇ ਜੀ। ਉਹ ਭੀਮ ਚੰਦ ਕਹਿਣ ਲੱਗਾ ਵੀ ਅਜੇ ਤਾਂ ਲੈਣ ਦੇਣ ਦਾ ਸਮਾਂ ਨਹੀਂ ਬਣਿਆ। ਇਹ ਵੀ ਬੜੀ ਗੱਲ ਹੁੰਦੀ ਸੀਗੀ ਜੀ, ਉਹ ਜਦੋਂ ਨਾਮ ਬੋਲਿਆ ਜਾਂਦਾ ਸੀ ਨਾ ਫਲਾਣੇ ਨੇ ਇੰਨੇ ਦਿੱਤੇ ਨੇ, ਤੇ ਸ਼ਰਮੋ ਸ਼ਰਮੀ ਦੂਜਾ ਉਹ ਤੋਂ ਵੱਧ ਕੱਢ ਕੇ ਦਿੰਦਾ ਹੁੰਦਾ ਸੀਗਾ ਜੀ, ਤੇ ਹੁੰਦਾ ਕਿ ਇਹਦੀ ਘਰ ਵਾਲੇ ਦੀ ਚੰਗੀ ਕਰਾਈ ਹੋ ਜਾਂਦੀ ਹੁੰਦੀ ਸੀਗੀ ਜੀ। ਹਾਂਜੀ, ਉਹ ਜਿੰਨੇ ਕੁ ਲਾਉਂਦੇ ਜੀ ਉਹ ਤਾਂ ਦੁੱਗਣੇ ਇਕੱਠੇ ਹੋ ਜਾਂਦੇ ਸੀ ਉਹਨਾਂ ਨੂੰ ਜੀ। ਹੁਣ ਧਿਆਨ ਨਾਲ ਸੁਣੋ ਵੀ ਫਤਿਹ ਸ਼ਾਹ ਕਹਿੰਦਾ ਅਜੇ ਤੇ ਸਮਾਂ ਨਹੀਂ ਹੈਗਾ ਲੈਣ ਦੇਣ ਦਾ। ਹਾਂਜੀ,
ਸੋ ਤੋ ਨਹੀਂ ਭਯੋ ਦਰਹਾਲਾ,
ਉਹ ਅਜੇ ਸਮਾਂ ਨਹੀਂ ਆਇਆ ਭਾਈ। ਹਾਂਜੀ,
ਯੰਤੇ ਕੇਤਕ ਦਿਵਸ ਪਿਛਾਰੀ,
ਉਹ ਜਿਹੜਾ ਸਮਾਂ ਜਦੋਂ ਲੈਣ ਦੇਣ ਕਰਨਾ, ਅਸਲ ਵਿੱਚ ਫਿਰ ਜਦੋਂ ਤੋਰਦੇ ਹੁੰਦੇ ਸੀ ਨਾ ਪ੍ਰਾਹੁਣਿਆਂ ਨੂੰ, ਉਦੋਂ ਫਿਰ ਵਿਆਹ ਵਾਲੇ ਘਰ ਵਾਲੇ ਵੀ ਕੋਲੋਂ ਕੱਪੜੇ ਦੇਣੇ, ਕਈ ਕੁਝ ਦੇਣਾ। ਹਾਂਜੀ, ਲੈਣ ਦੇਣ ਦੇ ਜਿਹੜੇ ਦਿਨ ਨੇ ਉਹ ਕੁਝ ਦਿਨ ਬਾਅਦ ਆਉਣਗੇ। ਹਾਂਜੀ,
ਲੈਣ ਦੇਣ ਹੈ ਵਿਦ ਸਾਰੀ,
ਲੈਣ ਦੇਣ ਜਿਹੜਾ ਸਾਰਾ ਵਿਧੀ ਅਨੁਸਾਰ ਹੋਏਗਾ, ਲੈਣ ਦੇਣ ਹੋਏ ਹੈ ਵਿਦ ਸਾਰੀ, ਲੈਣ ਦੇਣ ਸਾਰਾ ਵਿਧੀ ਅਨੁਸਾਰ ਹੋਏਗਾ, ਜਿਵੇਂ ਵੀ ਵਿਧੀ ਵਿਧਾਨ ਬਣਾਇਆ ਗਿਆ। ਹਾਂਜੀ,
ਦੋਹੇ ਦਿਸ਼ ਤੇ ਨਿਰਪ ਗਨ ਜਬ ਮਿਲੇ,
ਜਦੋਂ ਦੋਵਾਂ ਪਾਸਾਂ ਤੋਂ ਸਾਰੇ ਰਾਜੇ ਮਿਲਣਗੇ ਉਦੋਂ ਫਿਰ ਹਰ ਇੱਕ ਰਾਜੇ ਦਾ ਸ਼ਗਨ ਦੱਸਿਆ ਜਾਏਗਾ ਜੀ, ਦੱਸਿਆ ਜਾਣਾ ਜੀ ਫਲਾਣਾ ਰਾਜਾ ਇੰਨੇ ਦੇ ਰਿਹਾ ਜੀ, ਫਲਾਣਾ ਇੰਨੇ ਦੇ ਰਿਹਾ ਜੀ, ਤੇ ਜਦੋਂ ਮਹਾਰਾਜ ਦਾ ਨਾਮ ਲੈਣਾ ਉਦੋਂ ਸਭ ਦੀਆਂ ਅੱਖਾਂ ਹੀ ਖੁੱਲੀਆਂ ਰਹਿ ਜਾਣੀਆਂ ਜੀ, ਇੰਨਾ ਸ਼ਗਨ ਭੇਜਿਆ।
ਕਰੋ ਦਿਖਾਵਨ ਦੇਵਨ ਭਲੇ
ਤੇ ਉੱਥੇ ਸਾਰਿਆਂ ਨੂੰ ਵਿਖਾ ਕੇ ਚੰਗੀ ਤਰ੍ਹਾਂ ਦਿਓ। ਇਹ ਤੇ ਐਵੇਂ ਸਿੱਖ ਉਹਨੂੰ ਕਹਿ ਰਹੇ ਨੇ, ਗੁਰੂ ਸਾਹਿਬ ਨੇ ਤੇ ਪਹਿਲਾਂ ਹੀ ਕਹਿ ਕੇ ਤੋਰਿਆ ਸੀ ਇਹ ਵਸਤੂਆਂ ਉਦੋਂ ਦੇਣੀਆਂ ਜਦੋਂ ਸਾਰੇ ਪਹਾੜੀ ਰਾਜੇ ਇਕੱਠੇ ਹੋ ਜਾਣ ਜੀ। ਹਾਂਜੀ,
ਹਮਰੀ ਅਰ ਗੁਰ ਕੀ ਵਡਿਆਈ, ਸਭ ਤੇ ਹੇਰਤ ਵਧੈ ਸਵਾਈ।
ਤੇ ਨਾਲੇ ਫਤਿਹ ਸ਼ਾਹ ਕਹਿੰਦਾ ਵੀ ਸਭ ਨੂੰ ਪਤਾ ਲੱਗੇਗਾ ਵੀ ਸਾਡੇ ਵਿੱਚ ਪ੍ਰੇਮ ਹੈਗਾ। ਹਾਂਜੀ,
ਅਬ ਥੋੜੇ ਦਿਨ ਮੈਂ ਚੱਲ ਆਵਾਂ, ਤੁਮਕੋ ਰੁਖਸਤ ਕਰ ਦਿਖਾਵਾਂ।
ਸਿੱਖੋ ਹੁਣ ਥੋੜੇ ਦਿਨਾਂ ਵਿੱਚ ਸਾਰੇ ਭੀਮ ਚੰਦ ਹੋਣਾ ਸਾਰਿਆਂ ਨੇ ਆ ਜਾਣਾ ਤੇ ਥੋੜੇ ਦਿਨਾਂ ਵਿੱਚ ਤੁਹਾਨੂੰ ਇੱਥੋਂ ਰੁਖਸਤ ਕਰ ਦਿਆਂਗੇ, ਵਿਦਾ ਕਰ ਦਿਆਂਗੇ।
ਇੱਥੇ ਆਦਿਕ ਕਹਿ ਕਰ ਸਨਮਾਨੇ,
ਇਸ ਤਰੀਕੇ ਨਾਲ ਬੜੇ ਸਨਮਾਨ ਦੇ ਨਾਲ। ਹਾਂਜੀ,
ਰੱਖੋ ਕੰਨੇ ਨਾਹਨ ਪਿਆਨੇ,
ਤੇ ਤੁਸੀਂ ਤੰਬੋਲ ਆਪਣੇ ਕੋਲ ਰੱਖੋ, ਸ਼ਗਨ ਸਾਰਾ ਆਪਣੇ ਕੋਲ ਰੱਖੋ ਤੇ ਬਾਅਦ ਵਿੱਚ ਤੁਹਾਨੂੰ ਦੇ ਦਿਆਂਗੇ, ਵਾਹਿਗੁਰੂ ਬਾਅਦ ਵਿੱਚ ਤੁਹਾਨੂੰ ਤੋਰਾਂਗੇ ਸਭ ਕੁਝ ਲੈ ਕੇ।
ਹਾਂਜੀ, ਉੱਠ ਦੋਨੋਂ ਡੇਰੇ ਨਿੱਜ ਆਏ,
ਉਹ ਉੱਠ ਕੇ ਸਾਧ ਸੰਗਤ ਆਪਣੇ ਪੜਾ ਤੇ ਆ ਗਏ ਜਿੱਥੇ ਬਾਗ ਵਿੱਚ ਖੁੱਲੀ ਥਾਂ ਤੇ ਪੜਾ ਲਾਇਆ ਸੀ।
ਹਾਂਜੀ, ਨਿਤ ਸੁਚੇਤ ਹੋਏ ਰਹਿਤ ਸਵਾਏ,
ਤੇ ਹਰ ਰੋਜ਼ ਸੁਚੇਤ ਰਹਿਣ, ਕਿਉਂ ਪਤਾ ਲੱਗ ਗਿਆ ਵੀ ਭੀਮ ਚੰਦ ਹੋਣੀ ਮਹਾਰਾਜ ਤੋਂ ਇਸ ਸਮੇਂ ਖਿਜੇ ਹੋਏ ਨੇ। ਕਿਉਂ ਖਿਜੇ ਨੇ? ਆਪਣੇ ਕੰਮਾਂ ਕਰਕੇ ਖਿਜੇ ਨੇ ਜੀ, ਮਹਾਰਾਜ ਤਾਂ ਨੀ ਖਜਾਉਂਦੇ ਕਿਸੇ ਨੂੰ ਜੀ। ਹਾਂਜੀ, ਹੁਣ ਮਾੜਾ ਕੰਮ ਕੋਈ ਕਰੇ ਤੇ ਫਲ ਮਾੜਾ ਮਿਲਣਾ ਤੇ ਦੋਸ਼ ਦੂਜੇ ਨੂੰ ਦੇਈ ਜਾਵੇ ਜੀ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ। ਪਰ ਸਾਧ ਸੰਗਤ ਉਹਨਾਂ ਨੂੰ ਪਤਾ ਵੀ ਇਹ ਖਿਜੇ ਹੋਏ ਮਹਾਰਾਜ ਤੋਂ, ਜਦੋਂ ਉਹਨਾਂ ਨੂੰ ਪਤਾ ਲੱਗਾ ਅਸੀਂ ਇੱਥੇ ਬੈਠੇ ਹਾਂ ਤੇ ਸਾਡੇ ਨਾਲ ਲੜਾਈ ਝਗੜਾ ਉਹਨਾਂ ਕਰਨਾ ਹੀ ਕਰਨਾ ਜੀ, ਤੇ ਕੀਤਾ ਵੀ ਉਹਨਾਂ ਨੇ ਬਾਅਦ ਵਿੱਚ, ਤੁਸੀਂ ਅੱਗੇ ਜਾ ਕੇ ਸੁਣ ਲਿਓ। ਤੇ ਹੁਣ ਉਹ ਹਰ ਰੋਜ਼ ਸੁਚੇਤ ਰਹਿੰਦੇ ਨੇ। 500 ਸਿੱਖ ਮਹਾਰਾਜ ਨੇ ਆਨੰਦ ਚੰਦ ਦੇ ਨਾਲ ਭੇਜਿਆ ਜੀ, ਥੋੜਾ ਵੀ ਨਹੀਂ ਭੇਜਿਆ। ਹਰ ਵੇਲੇ ਉਹ ਸੁਚੇਤ ਰਹਿੰਦੇ ਨੇ ਤੇ ਧਿਆਨ ਰੱਖਦੇ ਨੇ ਫੌਜਾਂ ਦਾ, ਆਸੇ ਪਾਸੇ ਦਾ, ਆਪਣੇ ਪੂਰੇ ਪੈਰੇ ਦਾ ਧਿਆਨ ਰੱਖਦੇ। ਹਾਂਜੀ,
ਕਾਚੀ ਮਤ ਇਨ ਸਕਲ ਪਹਾੜੀ,
ਤੇ ਸਿੱਖ ਆਪਸ ਵਿੱਚ ਕਰਦੇ ਗੱਲ ਵੀ ਹੈ, ਪਹਾੜੀਏ ਬੜੀ ਕੱਚੀ ਮਤ ਦੇ ਹੈਗੇ ਨੇ ਜੀ। ਉਸ ਸਮੇਂ ਦੇ ਜਿਹੜੇ ਪਹਾੜੀਏ ਇਹ ਬੜੀ ਕੱਚੀ ਮਤ ਦੇ ਨੇ। ਹਾਂਜੀ,
ਰਾਖੋ ਨਹਿ ਭਰੋਸ ਕੋ ਧਾਰੀ,
ਇਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ ਜੀ, ਕੋਈ ਭਰੋਸਾ ਨਹੀਂ ਹੈਗਾ। ਹੁਣ ਜੇ ਤੁਹਾਡੇ ਚੋਂ ਕੋਈ ਪਹਾੜੀ ਬੈਠਾ ਹੋਵੇ ਤਾਂ ਗੁੱਸਾ ਨਾ ਕਰ ਲੈ ਜੀ ਉਹ ਜੀ, ਵੀ ਇਹ ਬਾਬਾ ਸਾਡੇ ਬਾਰੇ ਆਖੀ ਜਾਂਦਾ, ਉਹ ਬੜੇ ਸ਼ਰਾਰਤੀ ਬੰਦੇ ਸੀ ਜੀ ਜਿਹੜੇ ਉਹ ਰਾਜੇ ਹੈਗੇ ਜੀ। ਹਾਂਜੀ,
ਆਹ ਬਖੇਰਾ ਇਨਕੇ ਸੰਗਾ,
ਤੇ ਇਹਨਾਂ ਦਾ ਕੋਈ ਭਰੋਸਾ ਨਹੀਂ, ਇੱਥੇ ਵਿਆਹ ਵਿੱਚ ਸਾਡੇ ਨਾਲ ਲੜਾਈ ਝਗੜਾ ਵੀ ਕਰ ਸਕਦੇ ਨੇ। ਹਾਂਜੀ,
ਅਸ ਨਾ ਹੋਏ ਪਰ ਹੈ ਜੈ ਹੈ ਜੰਗਾ,
ਅੱਜ ਕੇ ਆਖੋ ਇਹ ਨਾ ਹੋਵੇ ਵਿਆਹ ਦੇ ਵਿੱਚ ਹੀ ਜੰਗ ਸ਼ੁਰੂ ਹੋ ਜਾਏ ਜੀ, ਅੱਜ ਕੇ ਆਖੋ
ਵਾਹਿਗੁਰੂ।
ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਤੇ ਮੰਗਾ। ਹਾਂਜੀ, ਥੋੜਾ ਬਹੁਤਾ ਤੇ ਕਰਕੇ ਖੜਕਾ ਦਰਕਾ ਵਿਖਾਉਣਾ ਵੀ ਪੈਂਦਾ ਜੀ, ਫਿਰ ਜੀ ਪਤਾ ਕਿਵੇਂ ਲੱਗੇ ਵੀ ਗੁਰੂ ਕੇ ਸਿੰਘ ਨੇ ਜੀ। ਤੇ ਜੇ ਇਹਨਾਂ ਕਰਨਾ ਜੰਗ ਤੇ ਫਿਰ ਅਸੀਂ ਵੀ ਪੱਧਰੇ ਹੋ ਤੁਰਾਂਗੇ ਅੱਗੇ। ਹਾਂਜੀ, ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਤੇ ਮੰਗਾ। ਹਾਂਜੀ,
ਕਲਗੀ ਧਰ ਰੋਕੈ ਜਬੈ ਨਿਰਿਪ ਸੁੱਤ ਦਿਓ ਪਠਾਏ।
ਇਧਰੋਂ ਦੂਜੇ ਪਾਸੇ ਭਾਈ ਸੰਤੋਖ ਸਿੰਘ ਜੀ ਲਿਖਦੇ, ਜਦੋਂ ਕਲਗੀ ਧਰ ਸਾਹਿਬ ਨੇ ਰੋਕਿਆ ਤੇ ਭੀਮ ਚੰਦ ਨੇ ਆਪਣਾ ਪੁੱਤਰ ਭੇਜ ਦਿੱਤਾ ਸੀਗਾ।
ਹਾਂਜੀ, ਭੀਮ ਚੰਦ ਸੁਧ ਹੋਏ ਪਾਏ ਸਭ ਔਰ ਪੰਥ ਗਮਨਾਏ।
ਉਹ ਬੜੇ ਲੰਮੇ ਰਸਤੇ ਤੋਂ ਕਰ ਕਰਾ ਕੇ ਸ਼੍ਰੀ ਨਗਰ ਪਹੁੰਚਣ ਦਏ ਜੀ, ਇਧਰੋਂ ਵਿਆਹ ਵੀ ਹੋ ਗਿਆ, ਉਹ ਵਿਆਹ ਵਿੱਚ ਪਹੁੰਚੇ ਹੀ ਨਹੀਂ ਜੀ। ਜਿਸ ਵਿਆਹ ਦਾ ਭੀਮ ਚੰਦ ਨੂੰ ਬੜਾ ਮਾਣ ਸੀ, ਭੀਮ ਚੰਦ ਉਸ ਵਿਆਹ ਵਿੱਚ ਆਪ ਵੀ ਨਹੀਂ ਪਹੁੰਚ ਪਾਇਆ ਜੀ, ਬੜਾ ਮਾਣ ਸੀਗਾ ਜੀ ਉਹਨੂੰ। ਹਾਥੀ ਮਹਾਰਾਜ ਕੋਲ ਛਲ ਕਪਟਣਾ ਮੰਗਦਾ ਸੀ ਤੇ ਰੱਬ ਦੀ ਲੀਲਾ ਹੀ ਇਹੋ ਜਿਹੀ ਵਰਤੀ ਵੀ ਉਸ ਵਿਆਹ ਚ ਆਪ ਵੀ ਟਾਈਮ ਨਾਲ ਨਹੀਂ ਪਹੁੰਚ ਪਾਇਆ ਜੀ ਉਹ। ਹਾਂਜੀ,
ਕ੍ਰਮ ਕ੍ਰਮ ਕਰੇ ਉਲੰਘਤ ਆਇਓ,
ਚਲਦਿਆਂ ਚਲਦਿਆਂ ਸਾਰਾ ਪੈੜਾ ਪੈਂਡਾ ਲੰਘ ਕੇ ਉਹ ਸ਼੍ਰੀ ਨਗਰ ਵਿੱਚ ਪਹੁੰਚ ਰਹੇ ਨੇ।
ਹਾਂਜੀ, ਪਾਏ ਕੁਸ਼ਟ ਕਸ਼ ਬਸ ਨਾ ਬਸਾਇਓ,
ਤੇ ਕਸ਼ਟ ਬੜਾ ਉਹਨਾਂ ਨੂੰ ਮਿਲਿਆ ਜੀ, ਬੜਾ ਕਸ਼ਟ ਉਹਨਾਂ ਨੂੰ ਪ੍ਰਾਪਤ ਹੋਇਆ। ਹੁਣ ਸੱਚੀ ਗੱਲ ਹੈ, ਕਿੱਥੇ ਸ਼ਾਰਟ ਕੱਟ ਕਿੱਥੇ ਲੌਂਗ ਕੱਟ ਜੀ, ਲੌਂਗ ਵੇ ਲੌਂਗ ਰਸਤਾ ਲੰਬਾ ਰਸਤਾ, ਖੇਚਰ ਵੀ ਬੜੀ ਹੋਈ ਜੀ ਉਹਨਾਂ ਨੂੰ। ਹਾਂਜੀ,
ਤਿਸ ਹੀ ਮੱਗ ਕੋ ਏਕ ਸੌਦਾਗਰ,
ਉਧਰੋਂ ਸਾਧ ਸੰਗਤ ਜੀ ਸ਼੍ਰੀ ਨਗਰ ਤੋਂ ਪਾਉਂਟਾ ਸਾਹਿਬ ਤੋਂ ਸ਼੍ਰੀ ਨਗਰ ਵਾਲੇ ਪਾਸਿਓਂ ਪਾਉਂਟਾ ਸਾਹਿਬ ਨੂੰ ਜਾਣਾ ਸੀ ਇੱਕ ਸੌਦਾਗਰ ਨੇ ਜੀ, ਸੌਦਾਗਰ ਨੇ ਤੇ ਇਧਰੋਂ ਉਹ ਸਾਰੇ ਆ ਰਹੇ ਸਨ ਜੀ, ਭੀਮ ਚੰਦ ਦੀਆਂ ਫੌਜਾਂ ਸਾਰੀਆਂ ਆਉਣੀਆਂ ਸੀਗੀਆਂ ਕੋਲ ਵਿੱਚ ਦੇ ਆ ਕੇ ਰਸਤਾ ਇਕੱਠਾ ਹੋ ਜਾਂਦਾ ਹੋਏਗਾ ਜੀ ਕੋਈ।
ਹਾਂਜੀ,
ਗੁਰ ਕੋ ਸਿੱਖ ਧਨਵਾਨ ਉਜਾਗਰ।
ਉਹ ਸੌਦਾਗਰ ਸੀ। ਸੌਦਾਗਰ ਕਿਹਨੂੰ ਕਹਿੰਦੇ ਜੀ? ਜਿਹੜਾ ਚੀਜ਼ ਦਾ ਸੌਦਾ ਕਰਦਾ ਤੇ ਗਾਂ ਜਾ ਕੇ ਵੇਚਦਾ ਹੈ ਜੀ, ਤੇ ਇਸ ਕੰਮ ਵਿੱਚ ਉਹਨੂੰ ਬੜਾ ਲਾਭ ਪ੍ਰਾਪਤ ਹੁੰਦਾ ਹੁੰਦਾ ਸੀਗਾ। ਚੰਗਾ ਵੱਡਾ ਸੌਦਾਗਰ ਸੀਗਾ ਜੀ ਉਹ ਜੀ।
ਹਾਂਜੀ,
ਕਰੇ ਖਰੀਦਣ ਅਸਵ ਕਸ਼ਮੀਰ।
ਤੇ ਕਸ਼ਮੀਰ ਦੇ ਵਿੱਚੋਂ ਘੋੜੇ ਮਹਾਰਾਜ ਵਾਸਤੇ ਖਰੀਦੇ ਜੀ ਉਹਨੇ, ਕਸ਼ਮੀਰ ਵਿੱਚੋਂ ਜੀ। ਹਾਂਜੀ,
ਬਲੀ ਅਨੇਕ ਅਰ ਪੁਸ਼ਟ ਸਰੀਰ।
ਬੜੇ ਬੜੇ ਬਲੀ ਘੋੜੇ ਖਰੀਦ ਕੇ ਉਹ ਪਾਉਂਟਾ ਸਾਹਿਬ ਲੈ ਕੇ ਹਾਜ਼ਰ ਹੋ ਰਿਹਾ ਸੀਗਾ।
ਹਾਂਜੀ,
100 ਬੀਨ ਬੀਨ ਕਰ ਲਿਆਇਓ,
ਗੱਜ ਕੇ ਆਖੋ। ਹੁਣ ਸੌਦਾਗਰ ਵੱਡਾ ਸੀਗਾ ਜੀ, ਤੇ ਦਸਵੇਂ ਪਾਤਸ਼ਾਹ ਕਲਗੀਧਰ ਜੀ ਵਾਸਤੇ 100 ਘੋੜਾ ਲੈ ਕੇ ਆਇਆ ਜੀ ਉਹ ਜੀ। ਤੁਸੀਂ ਖੁਦ ਹਿਸਾਬ ਲਾਓ, ਘੋੜਾ ਇੱਕ ਹੀ ਕਿਸੇ ਨੂੰ ਭੇਟਾ ਕਰ ਦੇਣਾ ਬੜੀ ਵੱਡੀ ਗੱਲ ਹੁੰਦੀ ਹੈ ਜੀ। ਹਾਂਜੀ, ਮਹਾਰਾਜ ਵਾਸਤੇ 100 ਘੋੜਾ ਉਹ ਲੈ ਕੇ ਆ ਰਿਹਾ ਜੀ। ਹਾਂਜੀ,
ਚਾਹਤ ਹੈ ਗੁਰ ਢਿੱਗ ਪਹੁੰਚਾਇਓ।
ਉਹਦੀ ਇਹ ਇੱਛਾ ਵੀ ਛੇਤੀ ਛੇਤੀ ਉਹ ਘੋੜੇ ਜਿਹੜੇ ਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ ਪਹੁੰਚ ਜਾਣ। ਹਾਂਜੀ,
ਤਬ ਤਿਸ ਦੇਸ਼ ਵਿਖੇ ਚੱਲ ਆਵਾ।
ਉਹ ਚੱਲਦਿਆਂ ਚੱਲਦਿਆਂ ਉਧਰ ਆ ਗਿਆ ਜੀ, ਉਧਰੋਂ ਸਾਹਮਣਿਓ ਭੀਮ ਚੰਦ ਦੀਆਂ ਫੌਜਾਂ ਦਾ ਟਕਰਾਅ ਹੋ ਜਾਣਾ ਸੀ, ਸਾਹਮਣਾ ਹੋ ਜਾਣਾ ਸੀਗਾ। ਹਾਂਜੀ,
ਵਿਆਹ ਪ੍ਰਸੰਗ ਸਕਲ ਸੁਣ ਪਾਵਾ।
ਕਰਦਿਆਂ ਕਰਦਿਆਂ ਉਹਨੂੰ ਵਿਆਹ ਦੀਆਂ ਖਬਰਾਂ ਵੀ ਪਤਾ ਲੱਗ ਗਈਆਂ ਵੀ ਉਹਨਾਂ ਪਾਉਂਟਾ ਸਾਹਿਬ ਦੇ ਅੱਗੋਂ ਲੰਘਣਾ ਸੀ ਤੇ ਗੁਰੂ ਘਰ ਦੀ ਕਰਨੀ ਸੀ ਵੇਦ ਵੀ, ਮਹਾਰਾਜ ਨੇ ਉਧਰੋਂ ਨੀ ਜਾਣ ਦਿੱਤਾ ਜੀ ਉਹਨਾਂ ਨੂੰ ਜੀ। ਹਾਂਜੀ, ਉਹਨਾਂ ਨੂੰ ਪਤਾ, ਉਹਨੂੰ ਪਤਾ ਲੱਗ ਗਈ ਜੀ ਸਾਰੀ ਗੱਲ। ਹਾਂਜੀ,
ਤਿਸ ਮਗ ਸਤਿਗੁਰ ਦੀਏ ਨਾ ਜਾਨ, ਇਤ ਕੋ ਆਵਤ ਕਰੇ ਪਿਆਨ।
ਉਸ ਰਸਤੇ ਤੇ ਜਾਣ ਨੀ ਦਿੱਤਾ ਮਹਾਰਾਜ ਨੇ, ਤੇ ਭੀਮ ਚੰਦ ਤੇ ਬਾਕੀ ਸਾਰੇ ਰਾਜੇ ਫੌਜਾਂ ਸਮੇਤ ਇਸ ਰਸਤੇ ਤੋਂ ਆ ਰਹੇ ਨੇ। ਜੇ ਉਹਨਾਂ ਨੂੰ ਪਤਾ ਲੱਗਾ ਵੀ ਮੈਂ ਵੀ ਗੁਰੂ ਕਾ ਸਿੱਖ ਹਾਂ ਤੇ 100 ਘੋੜੇ ਜਿਹੜੇ ਖਾਲੀ ਤੁਰੇ ਜਾ ਰਹੇ, ਕਾਫੀ ਗਿਣਤੀ ਹੈ, ਉਹਨਾਂ ਪਤਾ ਕਰਨਾ ਵੀ ਇਹ ਕਿਹਦੇ ਵਾਸਤੇ ਨੇ, ਜੇ ਪਤਾ ਲੱਗਾ ਵੀ ਗੁਰੂ ਗੋਬਿੰਦ ਰਾਏ ਜੀ ਵਾਸਤੇ, ਗੁਰੂ ਸਾਹਿਬ ਵਾਸਤੇ ਹੈ। ਹਾਂਜੀ,
ਹਿਰਦੈ ਵਿਚਾਰਿਓ ਕੁਮਤ ਪਹਾੜੀ।
ਉਹਨਾਂ ਪਹਾੜੀਆਂ ਦਾ ਕੀ ਭਰੋਸਾ? ਹਾਂਜੀ,
ਜੇ ਗੁਰ ਸੰਗ ਦਵੈਸ਼ ਕੋ ਧਾਰੀ।
ਉਹ ਤੇ ਗੁਰੂ ਸਾਹਿਬ ਨੂੰ ਆਪਣਾ ਵੈਰੀ ਮੰਨੀ ਬੈਠੇ ਨੇ। ਹਾਂਜੀ,
ਤਉ ਮੁਝ ਸੰਗ ਬਿਗਰ ਕਰ ਜਾਏ, ਹੈ ਸ਼ੀਨ ਹੈ ਨਿਜ ਬਲ ਦਿਖਰਾਏ।
ਅੱਗੇ ਛੇਵੇਂ ਪਾਤਸ਼ਾਹ ਦੇ ਸਮੇਂ ਵੀ ਐਸਾ ਹੋਇਆ ਸੀਗਾ ਜੀ। ਹਾਂਜੀ, ਉਹ ਘੋੜੇ ਗੁਰੂ ਕੇ ਸਿੱਖ ਮਹਾਰਾਜ ਛੇਵੇਂ ਪਾਤਸ਼ਾਹ ਵਾਸਤੇ ਲੈ ਰਹੇ ਤੇ ਰਸਤੇ ਵਿੱਚ ਖੋ ਲੈਂਦੇ ਹੁੰਦੇ ਸੀਗੇ ਜੀ। ਆਪ ਤੇ ਇੰਨੇ ਵਧੀਆ ਇਹਨਾਂ ਨੂੰ ਮਿਲਦੇ ਨਹੀਂ ਹੁੰਦੇ ਜੀ, ਤੇ ਸਿੱਖਾਂ ਵਾਲੇ ਖੋ ਲੈਣੇ ਜੀ ਇਹਨਾਂ ਨੇ। ਉਹ ਕਹਿ ਰਿਹਾ ਵੀ 100 ਘੋੜਾ, ਤੇ ਇਹ ਫਿਰ ਰਸਤੇ 'ਚ ਖੋ ਲੈਣ ਤੇ ਫਿਰ ਕੀ ਬਣੇ ਜੀ? ਉਹਨੇ ਇੱਕ ਥਾਂ ਤੇ ਪੜਾ ਲਾਇਆ ਤੇ ਬਾਣੀ ਪੜ੍ਹ ਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਵੀ ਘੋੜੇ ਸਹੀ ਸਲਾਮਤ ਤੁਹਾਡੇ ਤੱਕ ਪਹੁੰਚਣੇ ਚਾਹੀਦੇ ਜੀ। ਸਾਹਮਣੇ ਫੌਜ ਭੀਮ ਚੰਦ ਦੀ ਆਉਣੀ ਹੈ, ਉਹਨਾਂ ਪੱਕੀ ਗੱਲ ਹੈ ਵੀ ਖੋ ਲੈਣੇ ਨੇ ਘੋੜੇ। ਹਾਂਜੀ,
ਨਹਿ ਗੁਰ ਕੇ ਢਿੱਗ ਪਹੁੰਚਣ ਦੇ ਹੈ।
ਬੜੀ ਮਿਹਨਤ ਨਾਲ ਇੱਕ ਇੱਕ ਘੋੜਾ ਬੜੀ ਮਿਹਨਤ ਨਾਲ ਖਰੀਦਿਆ, ਚੁਣ ਚੁਣ ਕੇ ਖਰੀਦਿਆ, ਇੰਨੀ ਮਿਹਨਤ ਲੱਗੀ ਤੇ ਮਹਾਰਾਜ ਤੱਕ ਤੇ ਵਸਤੂ ਪਹੁੰਚੇਗੀ ਨੀ? ਹਾਂਜੀ,
ਜਮੂ ਅਧਿਕ ਸੋ ਬਸ ਨਾ ਬਸੈ ਹੈ।
ਤੇ ਫੌਜ ਬਹੁਤ ਜ਼ਿਆਦਾ ਹੋਣੀ ਹੈ ਤੇ ਮੇਰਾ ਉਸ ਫੌਜ ਅੱਗੇ ਵਸ ਵੀ ਕੋਈ ਨੀ ਫਿਰ ਚੱਲਣਾ। ਹਾਂਜੀ,
ਇਮ ਵਿਚਾਰ ਕਰ ਕੂਚ ਬਡੇਰੇ, ਪਹੁੰਚਿਓ ਸ੍ਰੀ ਨਗਰ ਕੇ ਨੇੜੇ।
ਤੇ ਅਰਦਾਸਾਂ ਕਰਦਾ ਕਰਦਾ ਮਹਾਰਾਜ ਕੋਲ, ਮਹਾਰਾਜ ਦੇ ਅੱਗੇ ਅਰਦਾਸਾਂ ਕਰਨ ਦਿਆ, ਮਹਾਰਾਜ ਤੁਹਾਡੀ ਵਸਤੂ ਹੈ, ਆਪ ਕਿਰਪਾ ਕਰੋ ਕਿਸੇ ਤਰੀਕੇ ਨਾਲ ਤੁਹਾਡੇ ਤੱਕ ਪਹੁੰਚ ਜਾਏ ਜੀ। ਮੈਂ ਬੜੀ ਮਿਹਨਤ ਨਾਲ ਚੁਣ ਚੁਣ ਕੇ ਇੱਕ ਇੱਕ ਘੋੜਾ ਲਿਆ ਜੀ। ਕਰਦਾ ਕਰਦਾ ਉਹ ਸਾਧ ਸੰਗਤ ਜੀ ਸ੍ਰੀ ਨਗਰ ਦੇ ਨੇੜੇ ਆ ਗਿਆ।
ਹਾਂਜੀ, ਤਹਾਂ ਸੁਣੀ ਸਤਿਗੁਰ ਦੀਵਾਨ।
ਮਹਾਰਾਜ ਨੇ ਜਿਹੜਾ ਕੌਤਕ ਵਰਤਾਉਣਾ, ਇਉਂ ਲੱਗਦਾ ਵੀ ਇਹਦੇ ਵਾਸਤੇ 500 ਫੌਜਾਂ ਭੇਜੀਆਂ ਹੁਣ ਮਹਾਰਾਜ ਨੇ ਉੱਥੇ ਜੀ। ਉਹਨੇ ਸੁਣਿਆ ਵੀ ਪਾਉਂਟਾ ਸਾਹਿਬ ਵਾਹਿਗੁਰੂ ਸ੍ਰੀ ਨਗਰ ਦੇ ਵਿੱਚ ਤੇ ਗੁਰੂ ਸਾਹਿਬ ਦੀਆਂ ਫੌਜਾਂ ਦਾ ਮੁਖੀ ਸਿੱਖ ਇੱਥੇ ਬੈਠਾ ਜੀ, ਆਨੰਦ ਚੰਦ। ਹਾਂਜੀ,
ਪਠਿਓ ਗੁਰੂ ਕੋ ਉਤਰਿਓ ਆਨ,
ਤੇ ਭੇਜਿਆ ਵੀ ਉਹਨੂੰ ਗੁਰੂ ਸਾਹਿਬ ਨੇ ਹੈ, ਉਹਨਾਂ ਦਾ ਡੇਰਾ ਵੀ ਇੱਥੇ ਸ੍ਰੀ ਨਗਰ ਦੇ ਵਿੱਚ ਹੀ ਹੈ। ਹਾਂਜੀ,
ਸੰਗ ਪੰਜ ਸੈ ਜਿਸ ਅਸਵਾਰ,
ਤੇ ਉਹ ਹੈ ਵੀ ਕੱਲਾ ਨਹੀਂ, 500 ਸੂਰ ਬੀਰ ਨੇ ਉਹਦੇ ਨਾਲ, 500 ਘੋੜ ਸਵਾਰ ਨੇ। ਹਾਂਜੀ,
ਡੇਢ ਸੈਨਾ ਬੰਦੇ ਹਥਿਆਰ,
ਸ਼ਸਤਰਧਾਰੀ ਫੌਜ ਹੈ ਉਹਨਾਂ ਦੇ ਨਾਲ। ਹਾਂਜੀ,
ਸੁਨਤ ਸੌਦਾਗਰ ਬੰਧਨ ਠਾਨੀ,
ਜਦੋਂ ਇਹ ਗੱਲ ਦਾ ਉਹਨੂੰ ਪਤਾ ਲੱਗ ਗਿਆ ਨਾ, ਕਿਸੇ ਨੇ ਦੱਸਤਾ ਵੀ ਘਬਰਾਉਣ ਦੀ ਲੋੜ ਨਹੀਂ ਹੈ, ਇਹ ਕੰਮ ਤੁਹਾਡੇ ਕੱਲੇ ਦਾ ਨਹੀਂ ਰਹਿ ਗਿਆ, ਇੱਥੇ ਗੁਰੂ ਕੀਆਂ ਫੌਜਾਂ ਦਾ ਮੁਖੀ ਸਿੱਖ ਇੱਥੇ ਹੈ, 500 ਸੈਨਾ ਉਹਦੇ ਨਾਲ ਹੈ। ਇਹ ਗੱਲ ਸੁਣਦਿਆਂ ਸਾਰੀ ਸੌਦਾਗਰ ਖੁਸ਼ ਹੋ ਗਿਆ ਜੀ, ਆਪਣਾ ਕੰਮ ਬਣ ਗਿਆ। ਹਾਂਜੀ,
ਧੰਨ ਧੰਨ ਸਤਿਗੁਰਨ ਬਖਾਨੇ,
ਹੱਥ ਜੋੜੋ ਪ੍ਰੇਮ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਉਹ ਤੇ ਗੱਲ ਸੁਣਦਿਆਂ ਸਾਰੀ ਮਹਾਰਾਜ ਨੂੰ ਧੰਨ ਧੰਨ ਕਹਿਣ ਲੱਗ ਪਿਆ ਜੀ। ਮਹਾਰਾਜ ਇੰਜ ਲੱਗਦਾ ਜਿਵੇਂ ਮੇਰੇ ਵਾਸਤੇ 500 ਬੰਦੇ ਭੇਜੇ ਹੋਣ ਪਹਿਲਾਂ ਹੀ। ਹਾਂਜੀ,
ਆਪਣੀ ਵਸਤ ਸੰਭਾਲ ਰਹੋ ਆਪ
ਤੇ ਮਹਾਰਾਜ, ਹੁਣ ਇਹ ਆਪਣੀ ਵਸਤੂ ਤੁਸੀਂ ਆਪ ਹੀ ਸਾਂਭਣੀ ਹੈ ਸੱਚੇ ਪਾਤਸ਼ਾਹ। ਮੈਂ ਤਾਂ ਇੱਥੋਂ ਤੱਕ ਸ਼੍ਰੀਨਗਰ ਤੱਕ ਹੀ ਲਿਆ ਸਕਦਾ, ਅਗਲਾ ਜਿਹੜਾ ਰਸਤਾ ਉਹ ਬੜਾ ਵਿਖੜਾ ਹੈਗਾ ਜੀ। ਹਾਂਜੀ,
ਲਖੀਅਤ ਜਿੱਤ ਕਿਤ ਅਧਿਕ ਪ੍ਰਤਾਪ,
ਆਪ ਜੀ ਦਾ ਪ੍ਰਤਾਪ ਕਿੰਨਾ ਵੱਡਾ, ਇਹ ਮਨ ਚ ਕਰਕੇ ਗੱਲਾਂ ਕਰਨ ਦਿਆ ਸਿੱਖ ਜੀ। ਕਈ ਵਾਰੀ ਜਦੋਂ ਬੈਰਾਗ ਬਣੇ, ਪਿਆਰ ਬਣੇ ਜਾਂ ਵਿਕਾਸ ਬਣੇ, ਤੇ ਬੰਦਾ ਅੰਦਰੋਂ ਅੰਦਰ ਗੁਰੂ ਸਾਹਿਬ ਨਾਲ ਗੱਲਾਂ ਕਰੀ ਜਾਂਦਾ ਹੈ ਜੀ। ਅੰਦਰੋਂ ਅੰਦਰ ਹੋ ਜਾਂਦੀਆਂ ਗੱਲਾਂ, ਪਿਆਰ ਨਾਲ ਬੰਦਾ ਅੰਦਰੋਂ ਅੰਦਰ ਹੀ ਮਹਾਰਾਜ ਨਾਲ ਗੱਲਾਂ ਕਰ ਲੈਂਦਾ ਜੀ। ਮਾਨੋ ਉਹ ਗੱਲਾਂ ਕਰ ਰਿਹਾ ਤੇ ਮਹਾਰਾਜ ਉਹਦੀਆਂ ਸੁਣ ਵੀ ਰਹੇ ਜੀ, ਸਾਰੀਆਂ ਜੀ ਸੁਣ ਵੀ ਰਹੇ ਜੀ। ਉਹ ਕਹਿੰਦਾ ਮਹਾਰਾਜ ਫੌਜਾਂ ਤੇ ਤੁਸੀਂ ਇਹ ਮੇਰੇ ਵਾਸਤੇ ਭੇਜੀਆਂ, ਹੁਣ ਮਾਨੋ ਇੱਥੇ। ਹਾਂਜੀ,
ਬਾਹਿਓ ਹੋਤਿਓ ਬੜ ਚਿੰਤਾ ਨਦੀ,
ਮੈਂ ਤੇ ਬੜੀ ਵੱਡੀ ਚਿੰਤਾ ਦੀ ਨਦੀ ਵਿੱਚ ਫਸ ਗਿਆ ਸਾਂ। ਇੱਕ ਇੱਕ ਘੋੜਾ ਚੁਣ ਚੁਣ ਕੇ ਲੱਭਿਆ ਜੀ ਮੈਂ, ਤੇ ਵਧੀਆ ਘੋੜਾ ਲੱਭਿਆ, ਤੇ ਹੁਣ ਮੈਂ ਚਿੰਤਾ ਵਿੱਚ ਫਸਿਆ ਹੋਇਆ ਸਾਂ ਵੀ ਪਹੁੰਚੇਗਾ ਕਿਵੇਂ। ਹਾਂਜੀ,
ਪ੍ਰਾਪਤ ਧੀਰਜ ਤਰਨੀ ਤਦੀ,
ਤੇ ਮੈਂ ਤੇ ਚਿੰਤਾ ਦੀ ਨਦੀ ਚ ਫਸ ਚੁੱਕਾ ਸਾਂ ਬੜੀ ਬੁਰੀ ਤਰ੍ਹਾਂ। ਹਾਂਜੀ,
ਕਰੇ ਤੁਰੰਗਮ ਤਿਆਰ ਬਡੇਰੇ, ਪਹੁੰਚਿਓ ਜਾਏ ਸ਼ੀਘਰ ਗੁਰਡੇਰੇ।
ਬਸ ਉਹਨੇ 100 ਘੋੜਾ ਤਿਆਰ ਕੀਤਾ ਜੀ, ਖਾਲੀ ਘੋੜਾ 100 ਨੀ, ਉਹਨਾਂ ਤੇ ਕਾਠੀਆਂ ਪਵਾਈਆਂ ਜੀ ਉਹਨੇ ਜੀ। 100 ਘੋੜਾ ਤਿਆਰ ਕਰਕੇ, ਹਾਂਜੀ,
ਮਿਲੇ ਪਰਸ ਪਰ ਬੰਧਨ ਕਰੇ,
ਪਹੁੰਚਿਓ ਜਾਏ ਸ਼ੀਘਰ ਗੁਰ ਡੇਰੇ, ਜਿੱਥੇ ਗੁਰੂ ਕੇ ਸਿੱਖਾਂ ਨੇ ਪੜਾ ਲਾਇਆ ਹੀ ਬਾਗ ਵਿੱਚ, ਉੱਥੇ ਪਹੁੰਚ ਗਿਆ ਜੀ। ਹਾਂਜੀ,
ਮਿਲੇ ਪਰਸ ਪਰ ਬੰਧਨ ਕਰੇ, ਕਰੇ ਬਿਲੋਕਨ ਹਾਏ ਸਤ ਖਰੇ,
ਤੇ ਸਾਧ ਸੰਗਤ ਨਮਸਕਾਰ ਕੀਤੇ ਤੇ ਦੀਵਾਨ ਨੂੰ ਸੱਦਿਆ, ਬਾਹਰ ਖਿਲਾਰ ਕੇ 100 ਘੋੜਾ ਚੈੱਕ ਕਰਾਇਆ ਜੀ ਉਹਨੇ ਜੀ। ਆ ਘੋੜਾ ਚੈੱਕ ਕਰੋ, ਵੇਖੋ, ਜਾਂਚੋ, ਇਹ ਸਾਰੇ ਘੋੜੇ ਸਤਿਗੁਰੂ ਜੀ ਦੇ ਹਨ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਮੈਂ ਖਰੀਦੇ ਨੇ, ਮੇਰੀ ਬੜੀ ਭਾਵਨਾ ਸੀ ਪਹੁੰਚ ਜਾਏ, ਹੁਣ ਪਤਾ ਲੱਗਾ ਭੀਮ ਚੰਦ ਫੌਜਾਂ ਲੈ ਕੇ ਆ ਰਿਹਾ, ਰਸਤੇ 'ਚ ਟਾਕਰਾ ਹੋ ਜਾਣਾ, ਇਸ ਕਰਕੇ ਤੁਹਾਡੇ ਅੱਗੇ ਬੇਨਤੀ ਵੀ ਤੁਸੀਂ ਇਹ ਘੋੜੇ ਗੁਰੂ ਸਾਹਿਬ ਤੱਕ ਪਹੁੰਚਾ ਦਿਓ। ਬੜੀ ਵਾਰੀ ਐਸਾ ਸਾਧ ਸੰਗਤ ਤੁਹਾਡੇ ਆਪਣੇ ਜੀਵਨ ਵਿੱਚ ਵਰਤਿਆ ਹੋਏਗਾ। ਗੱਜ ਕੇ ਆਖੋ
ਵਾਹਿਗੁਰੂ,
ਗੱਜ ਕੇ
ਵਾਹਿਗੁਰੂ।
ਸਾਧ ਸੰਗਤ ਮਹਾਰਾਜ ਕੋਈ ਨਾ ਕੋਈ ਆਪਣੀ ਲੀਲਾ ਵਰਤਾ ਦਿੰਦੇ, ਬੰਦੇ ਨੂੰ ਹੋਰ ਭਰੋਸਾ ਵੱਧ ਜਾਂਦਾ ਹੈ ਜੀ, ਹੋਰ ਭਰੋਸਾ ਵੱਧ ਜਾਂਦਾ। ਜੇ ਆ ਮਹਾਰਾਜ ਲੀਲਾ ਨਾ ਨਾ ਵਰਤਾਉਣ, ਤੇ ਸੱਚੀ ਗੱਲ ਹੈ ਬੰਦੇ ਦੀ ਬੇੜੀ ਜਿਹੜੀ ਹੈ ਡੋਲਦੀ ਰਵੇ ਜੀ, ਬੇੜੀ ਭਾਵ ਮਨ ਡੋਲਦਾ ਰਵੇ ਜੀ। ਫਸੇ ਹੋਏ ਕੰਮ ਵਿੱਚ ਬੰਦਾ ਰੂਹ ਨਾ ਕਰਦੇ ਕਿਤੇ ਸਤਿਗੁਰੂ ਅੱਗੇ ਅਰਦਾਸ, ਤੇ ਮੈਂ ਆਪਣੇ ਸਤਿਗੁਰੂ ਜੀ ਦੇ ਭਰੋਸੇ ਤੇ ਬਚਨ ਕਰ ਰਿਹਾ ਤੇ ਆਪਣੇ ਮਾਣ ਤੋਂ ਡਰ ਕੇ ਬਚਨ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਕੇ ਇਉਂ ਕੱਢਦੇ ਜਿਵੇਂ ਮੱਖਣ ਚੋਂ ਵਾਲ ਕੱਢੀਦਾ ਜੀ। ਹਾਂਜੀ, ਜੇ ਮਹਾਰਾਜ ਆਹ ਲੀਲਾ ਨਾ ਵਰਤਾਉਣ ਤੇ ਫਿਰ ਭਰੋਸਾ ਨਾ ਬੱਝੇ ਜੀ, ਕੌਤਕ ਨਾ ਵਿਖਾਉਣ ਤੇ ਭਰੋਸਾ ਨਾ ਬੱਝੇ, ਇਹ ਮਹਾਰਾਜ ਆਪ ਹੀ ਇਹ ਸਾਰਾ ਕੁਝ ਕਰਦੇ ਜੀ, ਤਾਂ ਕਿ ਭਰੋਸਾ ਬੱਝਿਆ ਰਹੇ। ਉਹ ਬੱਚੇ ਨੂੰ ਥੋੜਾ ਥੋੜਾ ਮਿੱਠਾ ਦਿੰਦੇ ਰਹੇ, ਉਹ ਤੋਂ ਲੱਗਾ ਰਹਿੰਦਾ ਜੀ, ਹੈਨਾ ਜੀ। ਮਹਾਰਾਜ ਸਾਹਿਬ ਆਪ ਕਰਦੇ ਜ਼ਿੰਦਗੀ ਵਿੱਚ ਨਿਤਨੇਮੀ ਪਿਆਰ ਵਾਲੇ ਨਾਮ ਜਪਣ ਵਾਲੇ ਜਿਹੜੇ ਗੁਰਸਿੱਖ ਨੇ, ਉਹਨਾਂ ਦੀ ਜ਼ਿੰਦਗੀ 'ਚ ਮਹਾਰਾਜ ਕੋਈ ਨਾ ਕੋਈ ਘਟਨਾ ਵਰਤਾਉਂਦੇ ਹੀ ਰਹਿੰਦੇ ਨੇ ਜੀ। ਉਹ ਕਿਉਂ ਵਰਤਾਉਂਦੇ ਨੇ? ਇਹਨਾਂ ਦੇ ਅੰਦਰ ਦੀ ਭਾਵਨਾ ਔਰ ਬਣ ਜੇ ਜੀ। ਹਾਂਜੀ, ਹਰ ਇੱਕ ਘਟਨਾ ਇਉਂ ਹੁੰਦੀ ਜਿਵੇਂ ਲੱਕੜ ਨੂੰ ਰੰਦਾ ਲਾਇਆ ਜਾਂਦਾ ਜੀ, ਅਤੇ ਲੱਕੜ ਹੋਰ ਸਾਫ਼ ਵਿਖਦੀ ਹੈ ਜੀ, ਹੋਰ ਘੜੀ ਜਾਂਦੀ ਹੈ ਜੀ। ਹਰ ਇੱਕ ਘਟਨਾ ਇਸ ਤਰ੍ਹਾਂ ਦੀ ਹੁੰਦੀ ਜੀ, ਹਰ ਇੱਕ ਘਟਨਾ ਕੌਤਕ ਦਾ ਰੂਪ ਧਾਰਨ ਕਰ ਲੈਂਦੀ ਹੈ ਜੀ। ਮਹਾਰਾਜ ਸਾਹਿਬ ਨੇ ਮਿਹਰ ਕੀਤੀ ਜੀ, ਉਹਦੀ ਚਿੰਤਾ ਦੂਰ ਹੋ ਗਈ ਜੀ, ਜਦੋਂ ਉਹਨੂੰ ਪਤਾ ਲੱਗਾ ਵੀ ਗੁਰੂ ਕੀਆਂ ਫੌਜਾਂ ਆ ਗਈਆਂ ਇੱਥੇ। ਹਾਂਜੀ,
ਖਰੇ ਚਲਾਕ ਮਹਾਂਬਲ ਭਰੇ, ਭਰੇ ਹਰਖ ਬਾਤਨ ਸਰ ਢਰੇ,
ਸਾਧ ਸੰਗਤ ਫਿਰ ਸਾਰੇ ਘੋੜੇ ਚੈੱਕ ਕੀਤੇ ਗਏ, ਕੱਲਾ ਕੱਲਾ ਘੋੜਾ ਬੜਾ ਵਧੀਆ ਜੀ, ਗੁਰੂ ਘਰ ਸਿੱਖ ਇਸ ਗੱਲੋਂ ਬੜਾ ਖੁਸ਼ ਵੀ ਮੇਰੀ ਭੇਟਾ ਸਤਿਗੁਰੂ ਜੀ ਤੱਕ ਪਹੁੰਚ ਜਾਏਗੀ ਕਿਸੇ ਤਰੀਕੇ ਨਾਲ।
ਹਾਂਜੀ, ਭਲੀ ਭਾਂਤ ਡੇਰਾ ਲਗਵਾਇਓ, ਖਾਨ ਪਾਨ ਕੋ ਅਧਿਕ ਦਿਵਾਇਓ।
ਤੇ ਆਨੰਦ ਚੰਦ ਜੀ ਨੇ ਉਸ ਸੌਦਾਗਰ ਦਾ ਬੜਾ ਸਤਿਕਾਰ ਕੀਤਾ, ਉਹਦਾ ਉੱਥੇ ਡੇਰਾ ਕਰਵਾਇਆ, ਸ਼ਕਣ ਛਕਾਉਣ ਦਾ ਪ੍ਰਬੰਧ ਸਾਰਾ ਉੱਥੇ ਹੀ ਕਰ ਦਿੱਤਾ ਜੀ ਉਹਦਾ ਜੀ।
ਹਾਂਜੀ, ਨਿਜ ਦ੍ਰਿੜਤਾ ਆਛੇ ਕਰਵਾਈ, ਗੁਰ ਪ੍ਰੋਹਤ ਦੀਵਾਨ ਸੁਖਦਾਈ।
ਪੂਰੀ ਦ੍ਰਿੜਤਾ ਕਰਾ ਦਿੱਤੀ ਵੀ ਸੌਦਾਗਰਾ ਤੂੰ ਚਿੰਤਾ ਨਾ ਕਰ, ਤੇਰੀ ਜਿਹੜੀ ਭੇਟਾ ਇਹ ਸਤਿਗੁਰੂ ਜੀ ਤੱਕ ਪਹੁੰਚ ਜਾਵੇਗੀ ਜੀ, ਤੇਰੀ ਭੇਟਾ ਕਿਸੇ ਤਰੀਕੇ ਨਾਲ ਅਸੀਂ ਪਹੁੰਚਾ ਦਿਆਂਗੇ, ਇਹ ਸਾਡੀ ਜ਼ਿੰਮੇਵਾਰੀ ਹੈ। ਤੇ ਸਾਧ ਸੰਗਤ, ਵੈਸੇ ਸਤਿਗੁਰੂ ਤੇ ਬੜੇ ਮਹਾਨ ਨੇ, ਜਦੋਂ ਸੌਦਾਗਰ ਕੱਲਾ ਕੱਲਾ ਘੋੜਾ ਖਰੀਦ ਰਿਹਾ ਮਹਾਰਾਜ ਉਦੋਂ ਹੀ ਉਹਦੇ ਖੁਸ਼ ਹੋ ਗਏ ਸੀਗੇ ਜੀ। ਹਾਂਜੀ, ਮਹਾਰਾਜ ਨੇ ਤੇ ਉਦੋਂ ਹੀ ਉਹਦੇ ਕਿਰਪਾ ਕਰਤੀ, ਕਿਉਂ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਸਮਝ ਗਏ ਜੀ। ਹਾਂਜੀ,
ਭੀਮ ਚੰਦ ਲੈ ਸੰਗ ਨਰਿੰਦੇ, ਪਹੁੰਚਿਓ ਆਏ ਸੁਨਿਓ ਸੋ ਨਰਿੰਦੇ।
ਉਧਰੋਂ ਭੀਮ ਚੰਦ ਹੁਣੀ ਵੀ ਆ ਗਏ ਜੀ, ਵਿਚਾਰੇ ਥੱਕੇ ਥੁੱਕੇ, ਬੜਾ ਲੰਮਾ ਰਸਤਾ ਤੈਅ ਕਰਕੇ ਆਏ ਜੀ, ਉਧਰੋਂ ਵੀ ਪਹੁੰਚ ਗਏ ਸ੍ਰੀਨਗਰ ਚ।
ਆਪਨ ਮੇਲ ਕੇ ਨਿਰਿਪ ਸਮੁਦਾਏ, ਲੇ ਪ੍ਰਧਾਨ ਗਯੋ ਸਮੁਹਾਏ।
ਫਤਿਹ ਸ਼ਾਹ ਰਾਜਾ ਆਪਣੇ ਕੁੜਮ ਨੂੰ ਲੈਣ ਵਾਸਤੇ ਬੜੇ ਬੰਦੇ ਲੈ ਕੇ ਗਿਆ, ਬਰਾਤ ਤੇ ਸਾਰੀ ਹੁਣ ਆਈ ਸੀਗੀ ਜੀ ਅਸਲ ਚ। ਹਾਂਜੀ,
ਸਮਦੀ ਮੇਲ ਭਇਓ ਸੁਖ ਪਾਇਓ, ਕਰਿਓ ਟਕਾਓ ਦਰਬ ਬਰਖਾਇਓ।
ਤੇ ਕੁੜਮਾਂ ਪਾਸੋਂ ਸਾਧ ਸੰਗਤ ਜੀ ਦੋਵਾਂ ਦੀ ਮਿਲਣੀ ਹੋਣੀ ਸੀਗੀ, ਮਿਲਣੀ ਹੋਈ, ਸਾਰੇ ਕੰਮ ਹੋਏ, ਟਕਾ ਕੀਤਾ ਬਰਾਤ ਨੇ।
ਅਨਿਕ ਬੈਰਖਾ ਅਨਿਕ ਬਰਨ ਕੀ, ਜਗ ਮਾਗਾਤ ਕਰੇ ਲਗ ਤਰਨ ਕੀ।
ਫੇਰ ਮੁੰਡੇ ਨੂੰ ਤਿਆਰ ਕੀਤਾ ਜੀ ਦੁਬਾਰਾ, ਸੱਚ ਕੇ ਆਖੋ ਉਹ ਜਿਹੜਾ ਲਾਵਾਂ ਤੋਂ ਗਈਆਂ ਹੈਗੀਆਂ ਜੀ, ਉਹਨੂੰ ਫਿਰ ਤਿਆਰ ਕੀਤਾ, ਸਿਹਰਾ ਸੂਰਾ ਲਾਇਆ ਜੀ ਇਹਨਾਂ ਨੇ, ਫਿਰ ਆਪਣੇ ਨਾਲ ਲਿਆਂਦਾ, ਫਿਰ ਉਹਦੇ ਤੇ ਧਨ ਦੀ ਵਰਖਾ ਕੀਤੀ, ਉਹ ਫਿਰ ਕੰਮ ਦੁਬਾਰਾ ਕੀਤਾ ਜੀ ਇਹਨਾਂ ਨੇ। ਹਾਂਜੀ,
ਨਿਜ ਕੁਲ ਰੀਤ ਕਰੀ ਦਿਸ਼ ਦੋਏ,
ਫਿਰ ਦੁਬਾਰਾ ਉਹ ਰੀਤੀ ਕੀਤੀ ਗਈ ਜੀ। ਹਾਂਜੀ,
ਬਾਜਤ ਬਾਜ ਸੁਨਤ ਬਚ ਕੋਏ ਨ,
ਉੱਚੀ ਉੱਚੀ ਢੋਲ ਵਜਾਏ ਗਏ, ਬੜਾ ਖੁਸ਼ੀਆਂ ਮਨਾਈਆਂ ਗਈਆਂ ਜੀ। ਹਾਂਜੀ,
ਸਿਵਰ ਕਰਾਏ ਸੋ ਪੁਰ ਜਜ ਬਾਸੇ, ਚਾਹੀਤ ਵਸਤੂ ਕਰੀ ਸੋ ਪਾਸੇ।
ਤੇ ਬੜੀਆਂ ਲੋੜੀਂਦੀਆਂ ਵਸਤੂਆਂ ਸਾਰੀਆਂ ਪਹੁੰਚਾ ਦਿੱਤੀਆਂ ਗਈਆਂ, ਜੰਜ ਘਰ ਦੇ ਵਿੱਚ ਜੰਜ ਦਾ ਉਤਾਰਾ ਹੋ ਗਿਆ ਜੀ। ਹਾਂਜੀ,
ਨਾਨਾ ਬਿੰਜਨ ਕਰੇ ਪਰੋਸਨ,
ਕਈ ਪ੍ਰਕਾਰ ਦੇ ਭੋਜਨ ਜਿਹੜੇ ਫਤਿਹ ਸ਼ਾਹ ਨੇ ਬਣਵਾਏ ਸੀ ਉਹ ਇਹਨਾਂ ਸਾਰਿਆਂ ਨੂੰ ਖਵਾਏ ਜੀ। ਫਿਰ ਹਾਂਜੀ,
ਪਖ ਭੋਜ ਲੇਹਜ ਅਸ ਚੋਸਨ,
ਭੋਜਨ ਬੜੇ ਪ੍ਰਕਾਰ ਦੇ ਜੀ, ਚਿੱਠਣ ਵਾਲੇ, ਪੀਣ ਵਾਲੇ, ਚੂਸਣ ਵਾਲੇ, ਹਰ ਪ੍ਰਕਾਰ ਦਾ ਪ੍ਰਸ਼ਾਦਾ ਛਕਾਇਆ ਜੀ ਉਹਨੇ। ਹਾਂਜੀ,
ਦੋਹਾਂ ਦਿਸ਼ ਲੀਏ ਲਾਗ ਮਨ ਭਾਏ, ਇਸ ਵਿਧ ਕੇਤਕ ਦਿਵਸ ਬਿਤਾਏ।
ਕਈ ਦਿਨ ਫਿਰ ਉੱਥੇ ਰਹੇ ਜੀ, ਕਈ ਦਿਨ ਵਿੱਚ ਵਿੱਚ ਗੱਲਾਂ ਤੇ ਚੱਲਦੀਆਂ ਰਹੀਆਂ ਜੀ, ਕਈ ਦਿਨ ਵੀ ਬਰਾਤ ਨੂੰ ਲੰਘਣ ਨੀ ਦਿੱਤਾ ਜੀ। ਗੱਜ ਕੇ ਆਖੋ,
ਵਾਹਿਗੁਰੂ।
ਫਤਿਹ ਸ਼ਾਹ ਨੂੰ ਭੜਕਾਉਂਦੇ ਸੀਗੇ ਜੀ ਉਹ, ਵੀ ਫਤਿਹ ਸ਼ਾਹ ਵੀ ਭੜਕ ਜਾਏ ਤੇ ਗੁਰੂ ਸਾਹਿਬ ਦੇ ਖਿਲਾਫ਼ ਹੋ ਜੇ ਜੀ, ਵੇਖੋ ਜੀ ਸਾਨੂੰ ਲੰਘਣ ਨੀ ਦਿੱਤਾ, ਇਸ ਤਰ੍ਹਾਂ ਨੀ ਕੀਤਾ, ਇਸ ਤਰ੍ਹਾਂ ਨੀ ਕੀਤਾ। ਹਾਂਜੀ,
ਪੁੰਨ ਦਾਇਜ ਕੋ ਕੀਨ ਦਿਖਾਵਨ, ਵਸਤਰ ਵਿਭੂਖਨ ਬਹੁ ਮਨ ਭਾਵਨ।
ਉਹ ਦੇਣ ਆ ਗਿਆ ਜੀ ਜਿਸ ਦਿਨ ਲੈਣ ਦੇਣ ਹੋਣਾ ਸੀਗਾ, ਅੱਜ ਕੇ ਆਖੋ ਸਾਰਿਆਂ ਨੇ ਸ਼ਗਨ ਦੇਣੇ ਸੀਗੇ। ਆਮ ਜਿਹੜਾ ਬੰਦਾ ਉਹਦਾ ਵਿਆਹ ਇੱਕ ਅੱਧਾ ਦਿਨ ਹੁੰਦਾ ਜੀ, ਰਾਜੇ ਮਹਾਰਾਜਿਆਂ ਦੇ ਕਈ ਕਈ ਤਿੰਨ ਵਿਆਹ ਚੱਲਦੇ ਜੀ, ਉਹ ਦਿਨ ਆ ਗਿਆ ਜੀ ਜਿੱਦਣ ਵਿਖਾ ਵਿਖਾਈ ਹੋਣੀ ਸਾਰੇ ਸਮਾਨ ਦੀ। ਹਾਂਜੀ,
ਹਾਥੀ ਹਾਇਨ ਸਾਜ ਸ਼ਿੰਗਾਰੇ,
ਇੱਥੇ ਹੀ ਪ੍ਰਸਾਦੀ ਹਾਥੀ ਭੀਮ ਚੰਦ ਨੇ ਵਿਖਾਉਣਾ ਸੀ, ਜਿਹੜਾ ਮਹਾਰਾਜ ਨੇ ਨਹੀਂ ਹੀ ਦਿੱਤਾ ਜੀ। ਪ੍ਰਸਾਦੀ ਹਾਥੀ ਧੋਖੇ ਨਾ ਮੰਗਾ ਲੈਣਾ ਸੀ, ਬਾਅਦ ਚੋਂ ਕਦੀ ਵੀ ਵਾਪਸ ਨਹੀਂ ਸੀ ਕਰਨਾ ਜੀ। ਉਹ ਪ੍ਰਸਾਦੀ ਹਾਥੀ ਤਾਂ ਨਹੀਂ ਆਇਆ, ਭੀਮ ਚੰਦ ਆਪਣੀਆਂ ਚੀਜ਼ਾਂ ਦਾ ਪ੍ਰਗਟਾਵਾ ਕਰਦਾ ਜੀ। ਹਾਂਜੀ,
ਭਾਂਡਨ ਧਰੇ ਅਨੇਕ ਪ੍ਰਕਾਰੇ,
ਤੇ ਕਈ ਪ੍ਰਕਾਰ ਦੇ ਭਾਂਡੇ ਜਿਹੜੇ ਦੇਣੇ ਸੀਗੇ ਉਹ ਸਾਰੇ ਵਿਖਾ ਰਹੇ ਜੀ। ਹਾਂਜੀ,
ਦਇਆ ਰਾਮ ਸਤਿਗੁਰੂ ਦੀਵਾਨ,
ਤੇ ਸਾਰੇ ਪਹਾੜੀ ਰਾਜੇ ਬੈਠੇ ਤੇ ਤਕਰੀਬਨ ਸਾਰੇ ਅੰਦਰ ਖਾਤੇ ਗੁਰੂ ਜੀ ਦੀ ਪੂਰੀ ਵਿਰੋਧਤਾ ਕਰਦੇ ਜੀ ਸਾਰੇ ਜੀ। ਤੇ ਸਾਰਿਆਂ ਦੇ ਵਿੱਚ ਕੌਣ ਪਹੁੰਚ ਗਿਆ ਜੀ? ਆਨੰਦ ਚੰਦ ਤੇ ਦਇਆ ਰਾਮ, ਦੋਵੇਂ ਗੁਰੂ ਕੇ ਪੱਕੇ ਸਿੱਖ ਨੇ ਜੀ। ਤੇ ਕੱਲੇ ਸਿੱਖ ਨੀ, ਗੁਰੂ ਕੀਆਂ ਫੌਜਾਂ ਦੇ ਅਹੁਦੇਦਾਰ ਨੇ ਜੀ ਉਹ। ਹਾਂਜੀ,
ਤਿਸ ਛਿਨ ਤਹਿ ਪਹੁੰਚੇ ਬੁੱਧੀਵਾਨ,
ਉਹ ਦੋਵੇਂ ਪਹੁੰਚ ਗਏ, ਸਿੱਖਾਂ ਦੇ ਕੱਪੜਿਆਂ ਤੋਂ ਪਤਾ ਲੱਗ ਜਾਂਦਾ ਗੁਰੂ ਕੇ ਸਿੱਖ ਆ ਗਏ ਨੇ ਇੱਥੇ। ਹਾਂਜੀ,
ਸਵਾ ਲੱਖ ਕੋ ਲੇ ਤੰਬੋਲ,
ਆਖੋ ਉਹ ਜਦੋਂ ਆਏ ਨਾ ਜੀ ਦੋਵੇਂ ਫੌਜਾਂ ਸਮੇਤ, ਤੇ ਉਹ ਫਿਰ ਗੱਲਾਂ ਕਰਦੇ ਵੀ ਆਨੰਦਪੁਰ ਵਾਲੇ ਦੇ ਨੇ, ਅੱਜ ਕੇ ਆਖੋ ਉਹਨਾਂ ਦੇ ਨੇ, ਇਹ ਇੱਥੇ ਕੀ ਕਰਦੇ ਨੇ। ਹਾਂਜੀ,
ਸਵਾ ਲੱਖ ਕੋ ਲੈ ਤੰਬੋਲ,
ਆਏ ਵੀ ਸਵਾ ਲੱਖ ਰੁਪਏ ਦਾ ਤੰਬੋਲ ਨਾਲ ਲੈ ਕੇ ਜੀ, ਫੌਜਾਂ ਕਈ ਚੁੱਕੀਆਂ ਆਉਂਦੀਆਂ। ਹਾਂਜੀ,
ਜਿਸ ਪਰ ਲੱਗਿਓ ਦਰਬ ਬਹੁਮੋਲ,
ਇਹਦੇ ਤੇ ਬੜੇ ਪੈਸੇ ਲੱਗੇ ਜੀ, 25,00,000 ਰੁਪਇਆ ਲੱਗਾ। ਉਤੋਂ ਕੱਪੜਿਆਂ ਦੀਆਂ ਪੰਡਾਂ ਚੁੱਕੀ ਆਉਣ, ਭਾਂਡਿਆਂ ਦੀਆਂ ਪੰਡਾਂ ਚੁੱਕੀ ਆਉਣ, ਗਹਿਣਿਆਂ ਦੀਆਂ ਪੰਡਾਂ ਚੁੱਕੀ ਆਉਣ ਜੀ। ਹਾਂਜੀ,
ਜਿਹ ਬੈਠਿਓ ਰਾਜਨ ਸਮੁਦਾਏ,
ਜਿੱਥੇ ਐ ਸਾਰੇ ਰਾਜੇ ਇਕੱਠੇ ਹੋ ਕੇ ਬੈਠੇ ਸਨ,
ਦੋਹੋਂ ਦਿਸ਼ਨ ਕੇ ਸੈਲਨ ਰਾਏ,
ਤੇ ਦੋਵਾਂ ਪਾਸਿਆਂ ਤੋਂ ਪਹਾੜੀ ਰਾਜੇ ਮੇਲ ਵਾਲੇ ਪਾਸਿਓਂ ਵੀ ਤੇ ਬਲਾਤ ਵਾਲੇ ਪਾਸਿਓਂ ਵੀ ਆਏ, ਤੇ ਸਾਰੇ ਪਹਾੜੀ ਸੀਗੇ ਉੱਥੇ ਜੀ ਰਾਜੇ। ਹਾਂਜੀ,
ਡਸੇ ਫਰਸ਼ ਪਰ ਵਸਤੂ ਨਾਨਾ, ਪ੍ਰਥਕ ਪ੍ਰਥਕ ਧਰ ਧਰ ਤੇ ਸਥਾਨਾ,
ਹਰ ਕੋਹੇ ਦਾ ਸਗਨ ਬੋਲਿਆ ਜਾਂਦਾ ਸੀਗਾ ਕੀ ਜੀ, ਗੋਪਾਲ ਗੁਲੇਰੀਆ ਇਹਨਾਂ ਦੇ ਰਿਹਾ ਹੈ, ਫਲਾਣਾ ਇਹਨਾਂ ਦੇ ਰਿਹਾ, ਫਲਾਣਾ ਇਹਨਾਂ ਦੇ ਰਿਹਾ, ਹਰ ਇੱਕ ਦਾ ਉੱਚੀ ਉੱਚੀ ਨਾਮ ਲੈ ਕੇ ਦੱਸਿਆ ਜਾ ਰਿਹਾ ਸੀਗਾ, ਤੇ ਇੱਕ ਤੋਂ ਇੱਕ ਚੜ ਕੇ ਦਿੰਦੇ ਸੀ ਸਾਰੇ ਜੀ। ਹਾਂਜੀ, ਵੀ ਉਹ ਇੱਕ ਨਾ ਜੀ ਬੜਾ ਕੰਜੂਸ ਬੰਦਾ, ਅੱਜ ਕੇ ਆਖੋ, ਜਿਹੜਾ ਕਦੀ ਕਿਸੇ ਨੂੰ ਦਾਨ ਨਹੀਂ ਸੀ ਦਿੰਦਾ, 50 ਦਾ ਨੋਟ ਉਹਦੇ ਕੁੜਮ ਨੇ ਕੱਢਿਆ ਜੀ। ਹਾਂਜੀ, ਉਹਨੇ ਕੱਢ ਕੇ 100 ਦਾ ਦੇ ਦਿੱਤਾ ਜੀ। ਉਹਨੂੰ ਪੁੱਛਿਆ ਵੀ ਤੁਸੀਂ ਤੇ ਮਦਦ ਦਿੰਦੇ ਹੀ ਨਹੀਂ ਹੁੰਦੇ, ਮਾਇਆ ਤੁਸੀਂ ਕਿਵੇਂ ਦੇ ਤੀ? ਕਹਿਣ ਲੱਗਾ ਦੇਣੀ ਤਾਂ ਨਹੀਂ ਸੀ ਹੈਗੀ, ਇੱਜ਼ਤ ਦਾ ਸਵਾਲ ਹੈ। ਕਹਿਣ ਲੱਗਾ ਉਹਨੇ 50 ਦਿੱਤੇ, ਮੈਂ 100 ਤੇ ਦਿਆਂ। ਹਾਂਜੀ, ਇਹੋ ਜਿਹੇ ਵੀ ਬੰਦੇ ਹੁੰਦੇ, ਉਹ ਇੱਕ ਤੋਂ ਇੱਕ ਚੜ ਕੇ ਸਾਰੇ ਸਗਨ ਦੇਣ ਦੀ, ਇੱਕ ਤੋਂ ਇੱਕ। ਹਾਂਜੀ,
ਬਲੀ ਚਪਲ ਸੁੰਦਰ ਸਰਬੰਗ,
ਕਈਆਂ ਘੋੜੇ ਵੀ ਦਿੱਤਾ ਜੀ, ਇੱਕ ਇੱਕ ਘੋੜਾ ਦਿੱਤਾ ਜੀ ਫਤਿਹ ਸ਼ਾਹ ਨੂੰ। ਹਾਂਜੀ,
ਕੰਚਨ ਜ਼ੀਨ ਤੁਰੰਗਮ ਸੰਗ,
ਹਾਂਜੀ,
ਭਾਂਡਨ ਹੇਮ ਰਜਤ ਕੇ ਧਰੇ, ਇਤਿਆਦਿਕ ਸਭ ਹੇਰਨ
ਭਾਂਡੇ, ਸਾਰਾ ਕੁਝ ਧਰ ਦਿੱਤਾ ਗਿਆ। ਤੇ ਐਂਡ ਤੇ ਵਾਰੀ ਆਈ ਮਹਾਰਾਜ ਸਾਹਿਬ ਜੀ ਦਾ, ਜਿਹੜਾ ਸਗਨ ਪਹੁੰਚਿਆ ਉਹ ਦੱਸਣਾ ਸੀਗਾ ਜੀ ਗੁਰੂ ਸਾਹਿਬ ਵੱਲੋਂ। ਉਹ ਬੋਲਣ ਵਾਲਾ ਚੋਬਦਾਰ, ਉੱਚੀ ਸਾਰੀ ਚੋਬ ਲੈ ਕੇ ਬੋਲਦਾ, ਭਾਈ ਧਿਆਨ ਨਾਲ ਸੁਣੋ ਸਾਰੇ।
ਹਾਂਜੀ, ਦ੍ਰਿਸ਼ਟ ਲੱਗੀ ਜਬ ਸਭ ਗਿਰ ਰਾਈ,
ਸਾਰੇ ਵੇਖਣ ਲੱਗ ਪਏ ਵੀ ਹੁਣ ਕਿਹਦਾ ਸਗਨ ਹੈ। ਹਾਂਜੀ,
ਭਾਟ ਪੁਕਾਰਤ ਊਚ ਸੁਣਾਈ,
ਤੇ ਭੱਟ ਨੇ ਬੜੀ ਉੱਚੀ ਆਵਾਜ਼ ਕਰਕੇ ਸਾਰਿਆਂ ਨੂੰ ਸੁਣਾਇਆ,
ਜਿਸ ਤੇ 25,00,000 ਧਨ ਲੱਗਿਓ।
ਕਹਿਣ ਲੱਗੇ ਸੁਣੋ, ਜਿਸ ਨੂੰ 25,00,000 ਰੁਪਇਆ ਲੱਗਾ ਹੈ,
ਵਸਤ ਅਜਾਇਬ ਤੇ ਜਗਮਗਿਓ,
ਤੇ ਜਿਹੜੀ ਵਸਤੂ ਦੂਰੋਂ ਹੀ ਲੱਗਦੀ ਹੈ ਪਤਾ ਲੱਗ ਜਾਂਦਾ। ਹਾਂਜੀ,
ਸ਼੍ਰੀ ਨਾਨਕ ਜਗ ਗੁਰ ਗੱਕੀ ਗਾਦੀ,
ਭਾਈ 25,00,000 ਰੁਪਏ ਦਾ ਤੰਬੋਲ। ਜਦੋਂ 25,00,000 ਦਾ ਤੰਬੋਲ ਆਖਿਆ ਤੇ ਪਹਾੜੀਆਂ ਦੀਆਂ ਤੇ ਅੱਖੀਆਂ ਖੁੱਲੀਆਂ ਰਹਿ ਗਈਆਂ ਜੀ। ਇਹ ਕੌਣ ਭੇਜ ਰਿਹਾ, ਕਿਹੜਾ ਇੰਨਾ ਅਮੀਰ ਆ ਗਿਆ ਇੱਥੇ ਜਿਹੜਾ 25,00,000 ਦਾ ਭੇਜ ਰਿਹਾ? ਤੇ ਅੱਗੋਂ ਫਿਰ ਭੱਟ ਨੇ ਆਖਿਆ, 25,00,000 ਰੁਪਏ ਦਾ ਤੰਬੋਲ, ਸੋਨੇ ਦੇ ਭਾਂਡੇ, ਚਾਂਦੀ ਦੇ ਭਾਂਡੇ, ਇੰਨੇ ਕੱਪੜੇ ਤੇ ਇੰਨੇ ਅੰਭੂਸ਼ਣ ਗਹਿਣੇ ਕੌਣ ਭੇਜ ਰਿਹਾ? ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਦੇ ਮਾਲਕ ਭੇਜ ਰਹੇ ਨੇ।
ਸਤਿ ਸ੍ਰੀ ਅਕਾਲ।
ਜਕਾਰਾ ਲੰਬਾ ਹੋ ਜਾਂਦਾ, ਆਪਣੇ ਕੋਲ ਸਮਾਂ ਥੋੜਾ ਜੀ, ਗੱਜ ਕੇ ਆਖੋ। ਹਾਂਜੀ,
ਸ਼੍ਰੀ ਨਾਨਕ ਜਗ ਗੁਰ ਕੀ ਗਾਦੀ,
ਭਾਈ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬਿਰਾਜਮਾਨ ਸ੍ਰੀ ਗੁਰੂ ਗੋਬਿੰਦ ਜੀ ਨੇ, ਗੁਰੂ ਗੋਬਿੰਦ ਸਿੰਘ ਨਹੀਂ ਉਹਦਾ ਸ਼ਬਦ ਪ੍ਰਚਲਿਤ ਹੈ, ਉਹਨਾਂ ਨੇ 25,00,000 ਰੁਪਏ ਦਾ ਤੰਬੋਲ ਜਿਹੜਾ ਉਹ ਵਿਆਹ ਵਿੱਚ ਭੇਜਿਆ ਹੈ।
ਇਸ ਪਰ ਬੈਠੇ ਉਹ ਜਨ ਅਹਿਲਾਦੀ, ਫਤਿਹ ਸ਼ਾਹ ਗਿਰਪਤ ਭੁਜ ਭਾਰੀ, ਇਸ ਪਰ ਕਿਰਪਾ ਦ੍ਰਿਸ਼ਟ ਨਿਜ ਧਾਰੀ।
ਫਤਿਹ ਸ਼ਾਹ ਤੇ ਮਹਾਰਾਜ ਬੜੇ ਖੁਸ਼ ਨੇ ਜੀ, ਇਹ ਉਹ ਦੱਸ ਰਿਹਾ। ਰਾਜੇ ਫਤਿਹ ਸ਼ਾਹ ਦਾ ਤੇ ਗੁਰੂ ਜੀ ਦਾ ਭਾਈ ਆਪਸ ਵਿੱਚ ਬੜਾ ਪਿਆਰ ਹੈ, ਬੜੇ ਖੁਸ਼ ਨੇ ਕਲਗੀਧਰ ਇਹਨਾਂ ਤੇ।
ਹਾਂਜੀ, ਦਾਇਜ ਹੇਤ ਪਠਿਓ ਇਹ ਆਇਓ,
ਇਹ ਸਾਰਾ ਕੁਝ ਲੜਕੀ ਵਾਸਤੇ ਭੇਜਿਆ ਗੁਰੂ ਜੀ ਨੇ।
ਹਾਂਜੀ, ਗੁਰ ਦੀਵਾਨ ਅਰ ਪ੍ਰੋਹਤ ਲਗਾਇਓ,
ਤੇ ਗੁਰੂ ਸਾਹਿਬ ਦਾ ਦੀਵਾਨ ਤੇ ਗੁਰੂ ਸਾਹਿਬ ਵੱਲੋਂ ਦਇਆ ਰਾਮ, ਇਹ ਦੋਵੇਂ ਸਾਰੀਆਂ ਵਸਤੂਆਂ ਲੈ ਕੇ ਆਏ ਨੇ ਇਹਨਾਂ ਨੂੰ ਵੀ ਵਿਆਹ ਵਿੱਚ ਜੀ ਆਇਆਂ ਨੂੰ ਜੀ।
ਹਾਂਜੀ, ਸਭ ਤੇ ਸ੍ਰੇਸ਼ਟ ਬਡੋ ਤੰਬੋਲ,
ਉਹਦੇ ਮੂੰਹੋਂ ਪਤਾ ਕੀ ਨਿਕਲਿਆ ਪੱਟ ਦੇ, ਵੀ ਆਹ ਜਿਹੜਾ ਵਿਆਹ ਹੋਇਆ ਸਭ ਤੋਂ ਜ਼ਿਆਦਾ ਸ੍ਰੇਸ਼ਟ ਵਸਤੂਆਂ ਤੇ ਕਲਗੀਧਰ ਜੀ ਨੇ ਭੇਜੀਆਂ ਨੇ ਜੀ। ਹੁਣ ਉਹ ਵਿਰੋਧੀ ਨੇ ਕਿੱਥੋਂ ਪ੍ਰਸ਼ੰਸਾ ਸੁਣ ਕੇ ਰਾਜੀ ਨੇ। ਹਾਂਜੀ
ਨਾਨਾ ਵਸਤੂ ਜਿਸ ਮਹਿਮੋਲ,
ਭਾਈ ਇਹ ਬੜੀ ਕੀਮਤੀ ਵਸਤੂਆਂ, ਸਭ ਤੋਂ ਕੀਮਤੀ ਵਸਤੂਆਂ ਹੀ ਮਹਾਰਾਜ ਨੇ ਭੇਜੀਆਂ।
ਭੀਮ ਚੰਦ ਸੁਨ ਸਤਿਗੁਰ ਨਾਮੂ,
ਜਦੋਂ ਭੀਮ ਚੰਦ ਨੇ ਮਹਾਰਾਜ ਦਾ ਨਾਮ ਸੁਣਿਆ ਤੇ ਇੰਨੀਆਂ ਵਸਤੂਆਂ ਵੇਖੀਆਂ,
ਜਲ ਬਲ ਗਯੋ ਭਯੋ ਜਨ ਆਮੂ,
ਗੱਜ ਕੇ ਆਖੋ ਉਹਨੂੰ ਤੇ ਸੱਤੀ ਕੱਪੜੀ ਅੱਗ ਲੱਗੀ ਦੇਰ ਦੀ। ਹਾਂਜੀ ਬੜਾ ਜਲ ਬਲ ਗਿਆ ਵੀ ਸਾਨੂੰ ਲੰਘਣ ਨੀ ਦਿੰਦੇ, ਇਹਨੂੰ ਇੰਨਾ ਕੁਝ ਭੇਜ ਦਿੱਤਾ ਸਾਨੂੰ ਲੰਘਣ ਨੀ ਦਿੱਤਾ। ਹਾਂਜੀ
ਹੁਣ ਸਿਓ ਨਿਜ ਲੋਕਨ ਸੰਗ ਬੋਲਿਓ,
ਉੱਥੇ ਹੀ ਫਿਰ ਚੁਗਲੀ ਮਹਿਕਮਾ ਸ਼ੁਰੂ ਹੋ ਗਿਆ ਜੀ, ਕੰਮ ਵਿੱਚੋਂ ਵਿੱਚੋਂ ਗੱਲਾਂ ਸ਼ੁਰੂ ਹੋ ਗਈਆਂ। ਹਾਂਜੀ
ਗੁਰੂ ਦਵੈਖ ਕੋ ਮੁਖ ਤੇ ਖੋਲਿਓ,
ਤੇ ਪਹਿਲਾਂ ਤੇ ਹੌਲੀ ਹੌਲੀ ਹੀ ਫਿਰ ਕਰਦਿਆਂ ਕਰਦਿਆਂ ਉੱਚੀ ਉੱਚੀ ਸਾਰੇ ਬੋਲਣਾ ਸ਼ੁਰੂ ਹੋ ਗਏ ਜੀ। ਹਾਂਜੀ
ਦੇਖੋ ਇਹ ਅਚਰਜ ਕੀ ਬਾਤੀ,
ਕਿਆ ਲੱਗੇ ਕਿੱਡੀ ਹੈਰਾਨੀ ਦੀ ਗੱਲ ਹੈ। ਹਾਂਜੀ
ਸ਼੍ਰੀ ਗੋਬਿੰਦ ਸਿੰਘ ਮੋਹੇ ਅਰਾਤੀ,
ਭੀਮ ਚੰਦ ਕਹਿੰਦਾ ਗੁਰੂ ਜੀ ਮੇਰੇ ਵੈਰੀ ਨੇ। ਹਾਂਜੀ
ਅਪਰ ਬਾਰਤਾ ਕਹੀਏ ਕਹਾ, ਆਵਨ ਦਇਓ ਨਾ ਮੋਕੋ ਇਹਾਂ,
ਬਾਕੀ ਗੱਲਾਂ ਤੇ ਛੱਡੋ ਮੈਨੂੰ ਤੇ ਆਉਣ ਹੀ ਨੀ ਦਿੱਤਾ ਉਹਨਾਂ ਇੱਥੇ, ਇਹਦੇ ਨਾਲ ਇੰਨਾ ਪਿਆਰ ਪਾ ਕੇ ਬੈਠੇ ਨੇ, ਉਹ ਫਿਰ ਅੱਗੇ ਕੀ ਹੁੰਦਾ ਆਪਾਂ ਕੱਲ ਸੁਣਾਂਗੇ ਜੀ। ਹਾਂਜੀ ਹੁਣ ਕੰਮ ਜਿਹੜਾ ਐਨ ਵਿੱਚ ਘਰ ਦੇ ਆ ਗਿਆ ਜੀ। ਹਾਂਜੀ ਉਹ ਫਿਰ ਆਪਾਂ ਕੱਲ ਨੂੰ ਕਥਾ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।